ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵਾਂ ਹਿਰਦੈ ਨਿਤ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੈ ਨਾਸਕ ਬਿਘਨਨ ਕੈ ਨਾਸਕ ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋਕਾਰ ਜੋਰੀ ਨਮੋਕਾਰ ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜਿਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਬਰ ਵਾਲ ਸਿੱਖ ਤੀਰਥਾ ਆਏ ਗੁਰੂ ਕੇ ਪਾਸ ਨਮਸਕਾਰ ਕਰ ਬੈਠੇਗਾ ਧਰੈ ਸ੍ਰੇ ਕੀ ਆਸ ਸਬਰ ਵਾਲ ਸਿੱਖ ਤੀਰਥਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨੂੰ ਅੱਜ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਰਮੇਸ਼ਰ ਜੀ ਦੇ ਸਰਗੁਣ ਸਰੂਪ ਜੁਗੋ ਜੁਗ ਅਟਲ ਚਬਰ ਛਤਰ ਤਖ ਦੇ ਮਾਲਕ ਮਿਹਰਾਂ ਦੇ ਸਾਈਂ ਕਰਨਾ ਨਿਧਾਨ ਅੰਤਰਜਾਮੀ ਸਤਿਗੁਰੂ ਹਜੂਰ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਜੇ ਜਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋਏ ਆਪ ਸਾਰੀ ਸੰਗਤ ਨੇ ਗੁਰਮੁਖ ਜਨਾਂ ਨੇ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣੇ ਸਵਾਸ ਆਪਣਾ ਸਮਾਂ ਸਫਲਾ ਕੀਤਾ ਹੈ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿੱਚੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਦੇ ਪਾਵਨ ਪਵਿੱਤਰ ਕੌਤਕ ਆਪਾਂ ਰੋਜ਼ ਵਿਚਾਰਦੇ ਹਾਂ ਜਿੱਥੇ ਆਪਾਂ ਪਰਸੋਂ ਕਥਾ ਛੱਡੀ ਸੀ ਜੋ ਪ੍ਰਸੰਗ ਆਪਾਂ ਪਰਸੋਂ ਵਿਚਾਰਿਆ ਸੀ ਇਸ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇਸ ਵੇਲੇ ਪ੍ਰਿਥੀ ਚੰਦ ਹੈ ਬੜੀਆਂ ਚਲਾਕੀਆਂ ਕਰਦਾ ਔਰ ਇਹ ਮੰਨੀ ਬੈਠਾ ਕਿ ਗੁਰਤਾ ਗੱਦੀ ਦੇ ਸੰਘਾਸਨ ਤੇ ਮੈਂ ਹੀ ਬੈਠਾਂਗਾ ਇਹ ਜਿੰਨੇ ਮੱਥੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਟੇਕ ਰਹੇ ਨੇ ਜਿੰਨੀ ਵਡਿਆਈ ਸੋਭਾ ਉਹਨਾਂ ਦੀ ਹੁੰਦੀ ਜਿੰਨਾ ਧੰਨ ਉਹਨਾਂ ਦੇ ਚਰਨਾਂ ਵਿੱਚ ਆ ਰਿਹਾ ਇਹ ਸਾਰਾ ਮੇਰੇ ਕੋਲ ਸਿੱਧਾ ਆਇਆ ਕਰੇਗਾ ਮਹਾਰਾਜ ਜੀ ਨੂੰ ਦੱਸੇ ਤੋਂ ਬਿਨਾਂ ਕੁਝ ਮਸੰਦ ਉਹਨੇ ਆਪਣੀ ਮਰਜ਼ੀ ਨਾਲ ਵੀ ਰੱਖ ਲਏ ਨੇ ਜਿਹੜੇ ਸਿੱਧੀ ਮਾਇਆ ਸੰਗਤਾਂ ਤੋਂ ਲਿਆ ਕੇ ਉਸ ਨੂੰ ਦੇ ਰਹੇ ਹਨ ਇਸ ਕਰਕੇ ਬਹੁਤ ਜ਼ਿਆਦਾ ਹੰਕਾਰੀ ਹੈ ਮਹਾਂਦੇਵ ਦਾ ਸੁਭਾਅ ਹੀ ਮਸਤ ਹੈ ਉਹ ਕਦੇ ਕਦੇ ਸਤਿਗੁਰੂ ਜੀ ਨੂੰ ਮੱਥਾ ਟੇਕਣ ਵਾਸਤੇ ਆਉਂਦਾ ਤੀਸਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਕਮ ਅਨੁਸਾਰ ਇਸ ਵੇਲੇ ਲਾਹੌਰ ਵਿੱਚ ਨੇ ਔਰ ਕਈ ਮਹੀਨੇ ਬਤੀਤ ਗਏ ਹੋ ਗਏ ਨੇ ਉਹ ਉਡੀਕਦੇ ਨੇ ਕੋਈ ਅੰਮ੍ਰਿਤਸਰ ਤੋਂ ਸੁਨੇਹਾ ਆਵੇ ਜਾ ਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰੀਏ ਸਾਡਾ ਭਲਾ ਹੋਵੇ, ਕਿਉਂਕਿ ਦਰਸ਼ਨਾਂ ਦੀ ਖਿੱਚ ਹਰ ਵੇਲੇ ਸਤਿਸੰਗ ਜੀ ਅੰਦਰ ਉਛਾਲਾ ਮਾਰਦੀ ਰਹਿੰਦੀ ਪ੍ਰੇਮ ਵਾਲਿਆਂ ਦੇ। ਬਹੁਤ ਜ਼ਿਆਦਾ ਮਹਾਰਾਜ ਜੀ ਦੇ ਚਰਨਾਂ ਦੇ ਪ੍ਰੇਮੀ ਨੇ, ਸਿਰਫ ਪਿਤਾ ਜੀ ਕਰਕੇ ਨਹੀਂ ਜਾਣਦੇ, ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਵੀ ਸਮਝਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਇਸ ਲਈ ਮਨ ਕਰਦਾ ਵੀ ਦਰਸ਼ਨ ਕਰੀਏ, ਪਰ ਗੁਰੂ ਸਾਹਿਬ ਜੀ ਦਾ ਹੁਕਮ ਸੀ ਸਾਡੇ ਸੱਦੇ ਬਿਨਾਂ ਤੁਸੀਂ ਵਾਪਸ ਨਹੀਂ ਆਉਣਾ, ਇਸ ਕਰਕੇ ਚਿੱਤ ਦੀ ਬੇਹਬਲਤਾ ਉਹ ਆਪਣੇ ਅੰਦਰ ਸਮੋਈ ਬੈਠੇ ਨੇ। ਜੋ ਉਹਨਾਂ ਦੇ ਅੰਦਰ ਦੀ ਹਾਲਤ ਸੀ, ਗੁਰੂ ਸਾਹਿਬ ਜੀ ਨੇ ਆਪ ਇੱਕ ਦੋ ਥਾਵਾਂ ਤੇ ਕਥਨ ਕੀਤੀ ਹੈ, ਮੰਦਰ ਚੜ ਕੇ ਪੰਥ ਨਿਹਾਰੋ ਨੈਣ ਨੀਰ ਭਰ ਆਇਓ। ਰੋਜ਼ ਧਰਮਸ਼ਾਲਾ ਦੀ ਛੱਤ ਤੇ ਚੜ ਕੇ ਦੇਖਦੇ ਨੇ ਕਦੋਂ ਸੁਨੇਹਾ ਆਵੇ, ਕਦੋਂ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰੀਏ। ਇੱਥੇ ਇੱਕ ਆਪਾਂ ਸਤਿਸੰਗ ਜੀ ਉਸ ਦਿਨ ਕਥਾ ਸੰਪੂਰਨ ਕੀਤੀ ਸੀ। ਆਓ, ਜਿਵੇਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਸਤਿਗੁਰੂ ਜੀ ਦਾ ਪਾਵਨ ਪਵਿੱਤਰ ਜੀਵਨ ਵਿਚਾਰੀਏ, ਲਾਹਾ ਪ੍ਰਾਪਤ ਕਰੀਏ, ਸਤਿਗੁਰੂ ਜੀ ਅਸੀਸ ਬਖਸ਼ਣ, ਚਿੱਤ ਦੀਆਂ ਬਿਰਤੀਆਂ ਦੀ ਇਕਾਗਰਤਾ ਬਣੇ। ਪ੍ਰੇਮ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸਬਰ ਵਾਲ ਸਿੱਖ ਤੀਰਥਾ ਆਏ ਗੁਰੂ ਕੇ ਪਾਸ।
ਇੱਕ ਦਿਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਦਰਬਾਰ ਲਾ ਕੇ ਬੈਠੇ ਸਨ, ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ। ਇੱਕ ਭਾਈ ਤੀਰਥਾ ਜਿਸ ਦਾ ਨਾਮ ਹੈ ਸਬਰਵਾਲ, ਜਿਸ ਦੀ ਗੋਤ ਹੈ, ਉਹ ਆਇਆ, ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਬੜੇ ਪ੍ਰੇਮ ਨਾਲ ਮੱਥਾ ਟੇਕਿਆ ਮਹਾਰਾਜ ਜੀ ਨੂੰ।
ਨਮਸਕਾਰ ਕਰ ਬੈਠਗਾ ਤਰੈ ਸ੍ਰੇ ਕੀ ਆਸ।
ਮਹਾਰਾਜ ਜੀ ਨੂੰ ਨਮਸਕਾਰ ਕਰਕੇ ਹੱਥ ਜੋੜ ਕੇ ਚਰਨਾਂ ਕੋਲ ਹੀ ਬੈਠ ਗਿਆ ਤੇ ਕੁਝ ਬਚਨ ਕਰਨੇ ਚਾਹੁੰਦਾ। ਕਿਉਂ? ਤਰਹਿ ਸ਼ਰੇ ਕੀ ਆਸ, ਸ਼ਰੇ ਮੁਕਤੀ ਨੂੰ ਕਹਿੰਦੇ। ਕਹਿੰਦੇ ਮੁਕਤੀ ਦੀ ਆਸ ਮਨ ਚ ਲੈ ਕੇ ਆਇਆ ਸੀ ਘਰੋਂ, ਕੋਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਐਸਾ ਉਪਦੇਸ਼ ਸਰਵਣ ਕਰਾਂਗਾ ਜਿਸ ਕਰਕੇ ਮੇਰੀ ਵੀ ਮੁਕਤੀ, ਮੇਰੀ ਵੀ ਬੰਧਨਾਂ ਤੋਂ ਖਲਾਸੀ ਹੋ ਜਾਵੇਗੀ। ਇਹ ਆਸ ਲੈ ਕੇ ਮੱਥਾ ਟੇਕ ਕੇ ਭਾਈ ਤੀਰਥਾ ਚੌਥੇ ਪਾਤਸ਼ਾਹ ਜੀ ਦੇ ਚਰਨਾਂ ਕੋਲ ਹੀ ਬੈਠ ਗਿਆ ਜੀ।
ਚਾਹ ਪਈ ਸ੍ਰੀ ਗੁਰ ਮੈਂ ਆਇਓ ਤੇ ਸਰਨੀ।
ਹੱਥ ਜੋੜ ਕੇ ਚੌਥੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ, ਆਪ ਜੀ ਦੀ ਵਡਿਆਈ ਸੁਣ ਕੇ ਜੀ।
ਸ਼੍ਰੇ ਦੇ ਜੋ ਉਪਦੇਸ਼ੋ ਕਰਨੀ।
ਮਹਾਰਾਜ ਐਸਾ ਉਪਦੇਸ਼ ਦਿਓ, ਐਸੀ ਕਰਨੀ ਮੈਨੂੰ ਦੱਸ ਦਿਓ ਜਿਸ ਦੇ ਕਰਨ ਕਰਕੇ ਮੈਨੂੰ ਮੁਕਤੀ ਮਿਲ ਜਾਵੇ, ਮੇਰੀ ਵੀ ਬੰਧਨਾਂ ਤੋਂ ਖਲਾਸੀ ਹੋ ਜਾਵੇ, ਮੈਂ ਵੀ ਹੰਕਤਾ ਮਮਤਾ ਦੇ ਇਸ ਜਾਲ ਵਿੱਚੋਂ ਨਿਕਲ ਸਕਾਂ।
ਰਾਵਰ ਮੁਕਤੇ ਸੁਣੈ ਜੋ ਬੈਨ।
ਮਹਾਰਾਜ ਆਪ ਜੀ ਦੇ ਜਿਹੜੇ ਬਚਨ ਨੇ, ਜਿਹੜੇ ਪ੍ਰੇਮ ਨਾਲ ਸੁਣਦੇ, ਮੈਨੂੰ ਪਤਾ ਲੱਗਾ ਕਿ ਉਹ ਮੁਕਤ ਹੋ ਜਾਂਦੇ ਹਨ।
ਬਿਨਸੈ ਪਾਪ ਹੋਤ ਚਿਤ ਚੈਨ।
ਇਹ ਵੀ ਮੈਂ ਸੁਣਿਆ ਮਹਾਰਾਜ ਜੀ, ਆਪ ਜੀ ਦੇ ਬਚਨਾਂ ਦੀ ਕਮਾਈ ਕੀਤਿਆਂ ਪਾਪ ਲੱਥ ਜਾਂਦੇ ਨੇ, ਮਨ ਨੂੰ ਸ਼ਾਂਤੀ ਆ ਜਾਂਦੀ, ਮਨ ਨੂੰ ਚੈਨ ਆ ਜਾਂਦਾ ਹੈ ਜੀ।
ਤਬ ਸ੍ਰੀ ਰਾਮਦਾਸ ਉਪਦੇਸਾ।
ਭਾਈ ਤੀਰਥੇ ਦੀ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪਵਿੱਤਰ ਮੁਖ ਤੋਂ ਏਦਾਂ ਲੱਗੇ ਕਹਿਣ ਜੀ,
ਸੱਚ ਸਮ ਪਰਨ ਪੁੰਨ ਵਿਸ਼ੇਸ਼ਾ।
ਮਹਾਰਾਜ ਨੇ ਆਖਿਆ ਭਾਈ ਤੀਰਥੇ, ਦੇਖ ਸੱਚ ਵਰਗਾ ਹੋਰ ਕੋਈ ਪੁੰਨ ਨਹੀਂ ਹੁੰਦਾ, ਤੂੰ ਸੱਚ ਤੇ ਪਹਿਰਾ ਦੇਣਾ। ਹਰੇਕ ਆਉਣ ਵਾਲੇ ਗੁਰਸਿੱਖ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਅਧਿਕਾਰੀ ਤੇ ਅਨਅਧਿਕਾਰੀ ਦੇਖ ਕੇ ਸਤਿਸੰਗ ਜੀ ਉਪਦੇਸ਼ ਦਿੰਦੇ ਆ। ਜਿਸ ਤਰ੍ਹਾਂ ਦਾ ਕੋਈ ਅਧਿਕਾਰੀ ਹੁੰਦਾ, ਜਿਸ ਤਰ੍ਹਾਂ ਦਾ ਉਪਦੇਸ਼ ਕਮਾ ਸਕਦਾ ਹੁੰਦਾ, ਉਸੇ ਤਰ੍ਹਾਂ ਦਾ ਉਪਦੇਸ਼ ਮਹਾਰਾਜ ਜੀ ਉਸ ਨੂੰ ਦੇਣਗੇ। ਸਾਰਿਆਂ ਲਈ ਇੱਕੋ ਜਿਹਾ ਉਪਦੇਸ਼ ਨਹੀਂ ਹੁੰਦਾ, ਜਿਹੜਾ ਬਾਣੀ ਰੂਪ ਵਿੱਚ ਹੈ ਉਹ ਸਾਰਿਆਂ ਲਈ ਇੱਕ ਹੀ ਹੈ, ਪਰ ਇੰਡੀਵਿਜੁਅਲੀ ਜਿਹੜਾ ਇਕੱਲਾ ਇਕੱਲਾ ਪੁੱਛਦਾ ਮਹਾਰਾਜ ਜੀ ਮੇਰੇ ਭਲੇ ਦਾ ਕੋਈ ਉਪਦੇਸ਼ ਦਿਓ, ਤੇ ਫਿਰ ਉਸ ਦੀ ਅੰਦਰਲੀ ਹਾਲਤ ਦੇਖ ਕੇ ਵੀ ਉਹ ਕਿਸ ਉਪਦੇਸ਼ ਨੂੰ ਕਮਾ ਸਕਦਾ, ਕਿਸ ਉਪਦੇਸ਼ ਦਾ ਅਧਿਕਾਰੀ ਹੈ, ਉਸ ਅਨੁਸਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਭਲੇ ਦਾ ਬਚਨ ਕਰਨਗੇ। ਇੱਥੇ ਭਾਈ ਤੀਰਥੇ ਨੇ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ, ਮੇਰੀ ਵੀ ਮੁਕਤੀ ਦਾ ਕੋਈ ਉਪਦੇਸ਼ ਬਖਸ਼ੋ ਜੀ। ਮੈਨੂੰ ਪਤਾ ਲੱਗਾ ਆਪ ਜੀ ਦੇ ਬਚਨ ਸੁਣ ਕੇ ਪਾਪ ਕੱਟੇ ਜਾਂਦੇ ਨੇ, ਮਨ ਨੂੰ ਸ਼ਾਂਤੀ ਆ ਜਾਂਦੀ ਹੈ। ਤੇ ਹਜ਼ੂਰ ਨੇ ਆਖਿਆ ਭਾਈ ਤੀਰਥੇ, ਸੱਚ ਬੋਲਣ ਵਰਗਾ ਹੋਰ ਕੋਈ ਪੁੰਨ ਨਹੀਂ ਹੁੰਦਾ, ਇਸ ਕਰਕੇ ਤਾ ਜ਼ਿੰਦਗੀ ਤੂੰ ਸੱਚ ਤੇ ਪਹਿਰਾ ਦੇਣਾ ਹੈ।
ਸੱਚ ਸਰੂਪ ਪਰਮੇਸ਼ਰ ਕੇਰਾ।
ਕਿਉਂਕਿ ਪਰਮੇਸ਼ਰ ਦਾ ਸਰੂਪ ਸੱਚ ਹੈ, ਜਿਹੜਾ ਸੱਚ ਬੋਲਦਾ ਉਹ ਪਰਮੇਸ਼ਰ ਵਿੱਚ ਹੀ ਭੇਦ ਹੋ ਜਾਂਦਾ ਹੈ, ਉਹਦਾ ਆਪਣਾ ਸਰੂਪ ਸੱਚ ਹੋਣ ਕਰਕੇ ਜਿਹੜੇ ਸੱਤ ਪ੍ਰਤੱਗੀ ਲੋਕ ਹੁੰਦੇ ਨੇ ਉਹ ਪਰਮੇਸ਼ਰ ਨੂੰ ਭਾ ਜਾਂਦੇ, ਬੜੇ ਚੰਗੇ ਲੱਗਦੇ ਹਨ।
ਸੱਚ ਤੇ ਪਾਹੇ ਸੱਚ ਬਸੇਰਾ।
ਕਹਿੰਦੇ ਸੱਚ ਬੋਲਣ ਕਰਕੇ ਸੱਚ ਵਿੱਚ ਵਾਸਾ ਹੋ ਜਾਂਦਾ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਭੇਦ ਹੋ ਜਾਈਦਾ।
ਲੋਕਨ ਮੈਂ ਸੁਖ ਲੈ ਸੱਚ।
ਕਹਿੰਦੇ ਸੱਚ ਬੋਲਣ ਵਾਲਾ ਬੰਦਾ ਪਰੇਸ਼ਾਨੀ ਤਾਂ ਸੰਸਾਰਿਕ ਤੌਰ ਤੇ ਥੋੜੀ ਬਹੁਤ ਆ ਸਕਦੀ, ਪਰ ਦੋਵਾਂ ਲੋਕਾਂ ਵਿੱਚ ਮੁੜ ਕੇ ਸੁਖ ਮਿਲ ਜਾਂਦੇ ਹਨ।
ਸੁਰ ਸਨਮਾਨ ਜੋ ਸੱਚ ਸਰਾਚੋ।
ਕਹਿੰਦੇ ਸੁਰ ਦੇਵਤੇ ਵੀ ਉਹਦਾ ਸਨਮਾਨ ਕਰਦੇ ਜਿਹੜਾ ਬੰਦਾ ਸੱਚ ਤੇ ਪਹਿਰਾ ਦਿੰਦਾ ਹੋਵੇ।
ਸਾਜ ਪੁਰਖ ਕੇ ਸਤਿਗੁਰ ਸੰਗੀ।
ਤੇ ਫਿਰ ਜਿਹੜੇ ਸੱਚ ਬੋਲਣ ਵਾਲੇ ਪੁਰਸ਼ ਨੇ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਅੰਗ ਸੰਗ ਰਹਿੰਦੇ ਹਨ। ਇਹ ਗੁਰੂ ਸਾਹਿਬ ਜੀ ਦਾ ਵੀ ਬਿਰਧ ਹੈ, ਗੁਣ ਹੈ, ਸੁਭਾਅ ਹੈ, ਜਿਹੜਾ ਵੀ ਸੱਤ ਪ੍ਰਤੱਗੀ ਹੋਵੇਗਾ ਗੁਰੂ ਸਾਹਿਬ ਜੀ ਸਦਾ ਹੀ ਉਹਦੇ ਅੰਗ ਸੰਗ ਹੁੰਦੇ ਹਨ। ਹਨ।
ਬੜ ਪੁੰਨਨ ਤੇ ਸਾਜ ਪ੍ਰਸੰਗੀ
ਆਖਿਆ ਭਈ ਇਹ ਪ੍ਰਮਾਤਮਾ ਦੇ ਮੇਲੀ ਹੋ ਜਾਈਦਾ, ਇਹ ਵੱਡਾ ਪੁੰਨ ਹੈ ਜੇ ਕੋਈ ਸੱਚ ਬੋਲਦਾ ਹੋਵੇ ਤਾਂ।
ਮਤ ਵਿਚਾਰ ਸੱਚ ਹੀ ਕਹੇ,
ਇਸ ਕਰਕੇ ਚੰਗੀ ਮਤ ਵਿੱਚ ਵਿਚਾਰ ਕਰਨੀ ਭਈ ਹਮੇਸ਼ਾ ਯਤਨ ਕਰਨਾ ਬੰਦਾ ਸੱਚ ਹੀ ਬੋਲੇ।
ਸੂਖਮ ਭੇਦ ਏਕ ਮਿਲਹਿ,
ਮਹਾਰਾਜ ਕਹਿੰਦੇ ਪਰ ਇਹਦੇ ਵਿੱਚ ਇੱਕ ਸੂਖਮ ਜਿਹਾ ਭੇਦ ਹੈ ਸੱਚ ਬੋਲਣ ਵਿੱਚ ਵੀ, ਉਹ ਭੇਦ ਭਾਈ ਤੀਰਥ ਤੈਨੂੰ ਦੱਸਦੇ। ਉਵੇਂ ਸੱਚ ਹੀ ਬੋਲਣਾ, ਸੱਚ ਵਰਗਾ ਪੁੰਨ ਕੋਈ ਨਹੀਂ, ਸੱਚ ਪਰਮੇਸ਼ਰ ਦਾ ਸਰੂਪ ਹੈ, ਸੱਚ ਬੋਲਣ ਵਾਲਾ ਅਕਾਲ ਪੁਰਖ ਵਾਹਿਗੁਰੂ ਦਾ ਸੰਗੀ ਹੋ ਜਾਂਦਾ ਹੈ, ਪਰ ਇਹਦੇ ਵਿੱਚ ਵੀ ਇੱਕ ਸੂਖਮ ਜਿਹਾ ਇੱਕ ਬਰੀਕ ਜਿਹਾ ਭੇਦ ਹੈ ਉਹ ਦੱਸਦੇ ਹਾਂ।
ਸੱਚ ਕਹੇ ਕਿਸ ਕੋ ਹੋਏ ਬੁਰੋ,
ਕਹਿੰਦੇ ਜੇ ਕਿਤੇ ਸੱਚ ਬੋਲਣ ਕਰਕੇ ਕਿਸੇ ਭਲੇ ਪੁਰਸ਼ ਦਾ ਬੁਰਾ ਹੁੰਦਾ ਹੋਵੇ, ਜੇ ਸੱਚ ਬੋਲਣ ਕਰਕੇ ਕੋਈ ਬੇਕਸੂਰ ਫਸ ਜਾਂਦਾ ਹੋਵੇ,
ਤਾਂ ਕੂਰ ਕੇ ਸੱਚ ਪਰ ਹਰੋ,
ਮਹਾਰਾਜ ਕਹਿੰਦੇ ਉੱਥੇ ਫਿਰ ਸੱਚ ਬੋਲਣ ਦੀ ਲੋੜ ਨਹੀਂ ਹੁੰਦੀ, ਉੱਥੇ ਚੁੱਪ ਚੰਗੀ ਹੁੰਦੀ ਭਾਈ ਤੀਰਥੇ। ਬਸ ਇਹ ਬਰੀਕ ਬੀਨੀ ਇਸ ਗੱਲ ਵਿੱਚ, ਉਵੇਂ ਤਾਂ ਸਦਾ ਹੀ ਸੱਚ ਬੋਲਣਾ, ਸੱਚ ਬੋਲਣ ਵਾਲਾ ਹੀ ਪਰਮਾਤਮਾ ਨੂੰ ਭਾਉਂਦਾ, ਪਰ ਜੇ ਕਿਤੇ ਤੁਹਾਡੇ ਸੱਚ ਬੋਲਣ ਕਰਕੇ ਕੋਈ ਗਰੀਬ ਮਾਰ ਹੁੰਦੀ ਹੋਵੇ, ਉੱਥੇ ਫਿਰ ਸੱਚ ਨਹੀਂ ਬੋਲਣਾ, ਚੁੱਪ ਕਰ ਜਾਣਾ ਹੈ।
ਇਸ ਪਰ ਇੱਕ ਪ੍ਰਸੰਗ ਸੁਣ ਲਿਓ,
ਮਹਾਰਾਜ ਜੀ ਨੇ ਆਖਿਆ ਇਹਦੇ ਉੱਤੇ ਤੁਹਾਨੂੰ ਇੱਕ ਪ੍ਰਸੰਗ ਸੁਣਾਉਂਦੇ ਹਾਂ, ਇੱਕ ਸਾਖੀ ਤੁਹਾਨੂੰ ਸੁਣਾਉਂਦੇ ਹਾਂ ਤਾਂ ਕਿ ਗੱਲ ਛੇਤੀ ਸਮਝ ਵਿੱਚ ਆ ਜਾਵੇ। ਔਰ ਸਾਖੀ ਤੇ ਪ੍ਰਮਾਣ ਸਿਰਫ ਸਤਸੰਗ ਜੀ ਇਕੰਗੀ ਹੁੰਦਾ, ਸਿਰਫ ਗੱਲ ਨੂੰ ਸਮਝਣ ਵਾਸਤੇ।
ਨਿਰਣੈ ਕਰਪੁਨ ਕਰੈ ਕਰੇਹੂ,
ਆਖਿਆ ਭਾਈ ਤੀਰਥੇ ਹੁਣ ਤੈਨੂੰ ਇੱਕ ਅਸੀਂ ਤੈਨੂੰ ਪ੍ਰਸੰਗ ਸੁਣਾਉਣ ਲੱਗੇ ਹਾਂ, ਤੇ ਅੱਗਿਓਂ ਤੂੰ ਨਿਰਣਾ ਕਰ ਲੈਣਾ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਹੈ।
ਫਿਰੇ ਉਹ ਸਾਧ ਇੱਕ ਨਿਰਪਕੇ ਦੁਆਰੇ,
ਹੁਣ ਮਹਾਰਾਜ ਜੀ ਨੇ ਉਹ ਬਚਨ ਸ਼ੁਰੂ ਕੀਤਾ, ਕਹਿੰਦੇ ਇੱਕ ਵਾਰੀ ਇੱਕ ਸਾਧੂ ਕੋਈ ਮਹਾਤਮਾ ਕਿਸੇ ਰਾਜੇ ਦੇ ਜਾ ਕੇ ਮਹੱਲ ਵਿੱਚ ਥੋੜੇ ਸਮੇਂ ਲਈ ਰੁਕਿਆ ਹੋਇਆ ਸੀ।
ਬੈਠੇ ਕੀਰਤਕ ਮਾਸ ਗੁਜ਼ਾਰੇ,
ਕਹਿੰਦੇ ਕੁਝ ਮਹੀਨੇ ਉਹ ਉਹਦੇ ਮਹੱਲ ਵਿੱਚ ਹੀ ਬੈਠਾ ਰਿਹਾ। ਉਹ ਬੜਾ ਪ੍ਰੇਮੀ ਸੀ ਰਾਜਾ ਸਾਧੂਆਂ ਦਾ, ਤੇ ਇਸ ਕਰਕੇ ਉਹਨੇ ਉਹਨਾਂ ਦਾ ਬੜਾ ਅਦਬ ਕੀਤਾ, ਆਪਣੇ ਘਰੇ ਰੱਖਿਆ, ਆਪਣੇ ਮਹੱਲ ਵਿੱਚ। ਕਈ ਮਹੀਨੇ ਹੋ ਗਏ ਨੇ ਸਾਧੂ ਨੂੰ ਰਾਜੇ ਕੋਲੇ ਰਹਿੰਦੇ ਨੂੰ।
ਸੋ ਨਿਰਪ ਪੁੱਤਰ ਵਿਆਹ ਕਰ ਆਇਓ,
ਕਹਿੰਦੇ ਕੀ ਹੋਇਆ ਵੀ ਉਸ ਰਾਜੇ ਦੇ ਪੁੱਤਰ ਦਾ ਵਿਆਹ ਹੋਇਆ, ਉਹ ਆਪਣੇ ਪੁੱਤਰ ਦਾ ਵਿਆਹ ਕਰਕੇ ਆਇਆ।
ਸਰਬ ਪ੍ਰਕਾਰ ਉਤਸ਼ਾਹ ਵਧਾਇਓ,
ਬਹੁਤ ਖੁਸ਼ੀਆਂ ਹੋਈਆਂ, ਬੜਾ ਉਤਸ਼ਾਹ ਕੀਤਾ, ਬੜਾ ਜੋੜ ਮੇਲਾ ਕੀਤਾ ਰਾਜੇ ਨੇ ਜਦੋਂ ਆਪਣਾ ਪੁੱਤਰ ਵਿਆਹਿਆ, ਸ਼ਾਦੀ ਕੀਤੀ ਆਪਣੇ ਪੁੱਤਰ ਦੀ।
ਰਾਜਕੁਮਾਰ ਇੱਕ ਮੰਦਰ ਮਾਹੂ,
ਕਹਿੰਦੇ ਨੇ ਇੱਕ ਵਾਰ ਆਪਣੇ ਮਹੱਲਾਂ ਵਿੱਚ ਉਹ ਰਾਜੇ ਦਾ ਪੁੱਤਰ,
ਲੇਕਰ ਬਧੂ ਸੁਪਤ ਪਾਤਾ ਹੂੰ,
ਰਾਜੇ ਦਾ ਪੁੱਤਰ, ਰਾਜੇ ਦੀ ਨੂੰਹ ਜਿਹੜੀ ਸੀ ਉਹ ਵਿਆਹ ਕੇ ਲਿਆਇਆ, ਉਹਦਾ ਪੁੱਤਰ ਜਿਹੜੀ ਘਰ ਵਾਲੀ, ਉਹ ਕਹਿੰਦੇ ਆਪਣੇ ਮਹੱਲਾਂ ਵਿੱਚ ਸਨ।
ਕਿਤਕ ਰਾਤ ਬੀਤੇ ਸੁਖ ਪਾਈ,
ਇੱਕ ਵਾਰ ਕਹਿੰਦੇ ਰਾਤ ਦਾ ਸਮਾਂ ਚੱਲਦਾ ਪਿਆ ਸੀ,
ਤਾਂ ਬਧੂ ਕੋ ਨੀਂਦ ਨਾ ਆਈ,
ਜਿਹੜਾ ਰਾਜੇ ਦਾ ਪੁੱਤਰ ਸੀ ਉਹ ਤਾਂ ਸੌਂ ਗਿਆ, ਪਰ ਕਹਿੰਦੇ ਉਹਦੀ ਘਰ ਵਾਲੀ ਨੂੰ ਨੀਂਦ ਨਹੀਂ ਸੀ ਆ ਰਹੀ।
ਜਮਦਰ ਹੁਤੀ ਸਰਾਨੇ ਧਰੀ,
ਉਹ ਆਪਣਾ ਸਮਾਂ ਪਾਸ ਕਰਨ ਲੱਗ ਪਈ, ਨੀਂਦ ਨਹੀਂ ਆਉਂਦੀ, ਇੱਧਰ ਉੱਧਰ ਫਿਰਨ ਤੁਰਨ ਲੱਗ ਪਈ, ਤੇ ਉਹਨੇ ਦੇਖਿਆ ਵੀ ਰਾਜੇ ਦੇ ਪੁੱਤਰ ਦੇ ਸਰਾਣੇ ਇੱਕ ਬਹੁਤ ਤਿੱਖੀ, ਬਹੁਤ ਹੀ ਸੁੰਦਰ ਕਢਾਈ ਵਾਲੀ ਕਟਾਰ ਪਈ ਹੋਈ ਸੀ ਜੀ।
ਨੇਤਰੀਆ ਨੇ ਸੋ ਦੇਖਣ ਕਰੀ,
ਕਹਿੰਦੇ ਬਸ ਉਹਦੇ ਮਨ ਚ ਉਤਸੁਕਤਾ ਜਾਗੀ, ਉਹਨੇ ਉਹ ਸਰਾਣੇ ਕੋਲੋਂ ਫੜ ਕੇ ਜਿਹੜੀ ਕਟਾਰ ਸੀ ਤੇ ਉਹਨੂੰ ਕੱਢ ਕੇ ਦੇਖਣ ਲੱਗ ਪਈ। ਉਹ
ਹੱਥ ਤੀਛਣ ਹੇਰੀ ਲੈ ਹਾਥ,
ਕਹਿੰਦੇ ਹੱਥ ਚ ਫੜ ਕੇ ਜਦੋਂ ਮਿਆਨ ਚੋਂ ਕੱਢ ਕੇ ਦੇਖੀ ਤੇ ਬਹੁਤ ਜ਼ਿਆਦਾ ਤਿੱਖੀ ਸੀ।
ਪਰੇ ਸੁਪਤ ਸਾਥ ਹੈ ਦਸਨਾਥ,
ਕਹਿੰਦੇ ਉਸ ਵੇਲੇ ਉਹਦਾ ਘਰ ਵਾਲਾ ਸੁੱਤਾ ਪਿਆ ਸੀ, ਜਿਹੜਾ ਮਾਲਕ ਸੀ ਉਹਦਾ। ਉਹ
ਅਚਾਨਕ ਕਰਤੇ ਜਬੈ,
ਕਹਿੰਦੇ ਐਸੀ ਦੇਵਨੇਤ ਬਣੀ ਵੀ ਉਹਦੇ ਹੱਥ ਵਿਚੋਂ ਜਿਹੜੀ ਕਟਾਰ ਸੀ ਅਚਾਨਕ ਛੁੱਟ ਗਈ ਜੀ।
ਗਿਰੀ ਉਧਰ ਪਰ ਧਸਗੀ ਤਵੈ,
ਕਹਿੰਦੇ ਗਿਰੀ ਉਧਰ ਪਰ ਧਸਗੀ ਤਵੇ, ਉਧਰ ਪੇਟ ਨੂੰ ਕਹਿੰਦੇ, ਕਹਿੰਦੇ ਉਹ ਹੱਥੋਂ ਉਹਦੇ ਡਿੱਗ ਕੇ ਉਹਦੇ ਘਰ ਵਾਲੇ ਦੇ ਪੇਟ ਵਿੱਚ ਵੱਜੀ ਤੇ ਸਿੱਧੀ ਉਹਦੇ ਪੇਟ ਵਿੱਚ ਖੁੱਬ ਗਈ ਜੀ।
ਨਿਰਪਸੁਤ ਮ੍ਰਿਤਕ ਭਇਓ ਤਤਕਾਲ,
ਕਹਿੰਦੇ ਉਹ ਇੰਨੀ ਤਿੱਖੀ ਸੀ ਪੇਟ ਵਿੱਚ ਲੰਘ ਜਾਣ ਕਰਕੇ ਉਹ ਚੜਾਈ ਕਰ ਗਿਆ ਰਾਜੇ ਦਾ ਪੁੱਤਰ।
ਚਿੰਤਾ ਤੁਰਤੇ ਹਿਰਦੈ ਵਿਸਾਲ,
ਬਹੁਤ ਜ਼ਿਆਦਾ ਘਬਰਾਈ, ਬੜੀ ਚਿੰਤਾ ਲੱਗੀ ਵੀ ਇਹ ਕੀ ਹੋ ਗਿਆ, ਮੇਰੇ ਹੱਥੋਂ ਘਰ ਵਾਲੇ ਦਾ ਕਤਲ ਹੋ ਗਿਆ, ਜਾਣ ਕੇ ਤਾਂ ਕੀਤਾ ਨਹੀਂ ਸੀ, ਸੁੱਤੇ ਸਿੱਧ ਕਟਾਰ ਹੱਥੋਂ ਡਿੱਗ ਛੁੱਟ ਗਈ, ਉਹਦੇ ਵੱਜੀ ਤੇ ਉਹ ਚੜਾਈ ਕਰ ਗਿਆ।
ਭਾਈ ਪ੍ਰਾਤ ਪਿੱਕੇ ਨਿਰਪ ਜਾਣਿਓ,
ਕਹਿੰਦੇ ਇਸੇ ਤਰ੍ਹਾਂ ਹੀ ਉਹ ਵਿਆਕਲ ਸੀ, ਦਿਨ ਚੜਿਆ ਤੇ ਰਾਜੇ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਾ ਤਾਂ
ਸਭਨ ਸਾਥ ਤਾਂ ਬਧੂ ਵਖਾਣਿਓ,
ਉਸ ਵੇਲੇ ਕਹਿੰਦੇ ਆਪਣੀ ਜਾਨ ਬਚਾਉਣ ਵਾਸਤੇ ਉਹਨੇ ਡਰੀ ਹੋਈ ਨੇ ਆਪਣੇ ਸਹੁਰੇ ਨੂੰ ਉਸ ਰਾਜੇ ਨੂੰ ਏਦਾਂ ਆਖ ਦਿੱਤਾ ਜੀ।
ਇਹ ਜੋ ਸਾਧ ਰੂਪ ਕਰ ਥਰਿਓ,
ਉਹਨੇ ਪੁੱਛਿਆ ਨਾ ਵੀ ਇਹ ਕੀ ਹੋ ਗਿਆ ਪੁੱਤਰ, ਇਹ ਚੰਗਾ ਭਲਾ ਸੀ ਰਾਤ, ਇਹ ਕਿਵੇਂ ਚੜਾਈ ਕਰ ਗਿਆ, ਇਹਦੇ ਕਿਹਨੇ ਮਾਰ ਦਿੱਤੀ ਕਟਾਰ। ਉਹ ਕਹਿਣ ਲੱਗੀ ਜੀ ਇਹ ਜਿਹੜਾ ਸਾਧੂ ਨੀ ਆਪਣੇ ਘਰੇ ਤੁਸੀਂ ਰੱਖਿਆ ਹੋਇਆ ਕਿੰਨੇ ਮਹੀਨਿਆਂ ਦਾ, ਇਹਨੇ ਮਾਰਿਆ ਤੁਹਾਡੇ ਬੱਚੇ ਨੂੰ।
ਆਏ ਇਹਾਂ ਪਤਕੋ ਹੱਤੇ ਕਰਿਓ,
ਕਹਿੰਦੇ ਇਹਨੇ ਆਣ ਕੇ ਮਾਰਿਆ ਸੀ, ਮੈਂ ਆਪ ਦੇਖਿਆ ਹੈ।
ਸੁਣ ਭੂਪਤ ਰੋਦਤ ਵਿਰਲਾਪਤ,
ਕਹਿੰਦੇ ਬੜਾ ਵਿਰਲਾਪ ਕੀਤਾ ਉਸ ਬੱਚੇ ਦੇ ਪਿਤਾ ਨੇ, ਉਸ ਰਾਜੇ ਨੇ, ਜਦੋਂ ਉਹਨੂੰ ਪਤਾ ਲੱਗਾ ਕਿ ਇਸ ਸਾਧ ਨੇ ਬੱਚਾ ਮਾਰ ਦਿੱਤਾ ਹੈ।
ਗਯੋ ਸਾਧ ਕੋ ਬੋ ਸੰਤਾਪਤ,
ਕਹਿੰਦੇ ਫੜ ਲਿਆ ਸਾਧੂ ਨੂੰ, ਚੰਗੀ ਯਾਤਨਾ ਦਿੱਤੀ, ਚੰਗੀ ਤਾੜਨਾ ਦਿੱਤੀ, ਸਜ਼ਾ ਦਿੱਤੀ ਕਈ ਪ੍ਰਕਾਰ ਦੀ।
ਹੁਣ ਸਭ ਮਿਲ ਨਿਰਪ੍ਰਦੈ ਵਿਚਾਰਾ,
ਫਿਰ ਕਹਿੰਦੇ ਅਸਲ ਵਿੱਚ ਹੈ ਬੰਦਾ ਧਰਮੀ ਸੀ, ਸਾਧੂਆਂ ਦਾ ਪ੍ਰੇਮੀ ਸੀ, ਮਨ ਬੜਾ ਦੁਖੀ ਹੋਇਆ ਵੀ ਮੈਂ ਇਹਦਾ ਕੀ ਵਿਗਾੜਿਆ ਸੀ, ਇਹਨੇ ਪੁੱਤਰ ਹੀ ਮਾਰ ਦਿੱਤਾ, ਪਹਿਲਾਂ ਤਾਂ ਉਹਨੂੰ ਕੁੱਟਿਆ ਮਾਰਿਆ ਸਜ਼ਾ ਦਿੱਤੀ, ਫਿਰ ਬਾਅਦ ਵਿੱਚ ਉਹਨੇ ਸਲਾਹ ਕੀਤੀ ਆਪਣੇ ਮੰਤਰੀਆਂ ਨਾਲ ਵੀ ਚਲੋ ਇਹ ਮਰਨ ਵਾਲਾ ਤਾਂ ਮਰ ਗਿਆ, ਵੀ ਮਾਰ ਤਾਂ ਦਿੱਤਾ ਇਹਨੇ ਬੱਚੇ ਨੂੰ ਸਾਧੂ ਨੇ,
ਇਸ ਮਾਰੇ ਸੁੱਤ ਜੀ ਨਾ ਹਮਾਰਾ,
ਮੈਂ ਇਹਨੂੰ ਮਾਰ ਸਕਦਾ, ਇਹਨੂੰ ਸੂਲੀ ਚਾੜ ਸਕਦਾ, ਫਾਂਸੀ ਦੇ ਸਕਦਾ, ਪਰ ਹੁਣ ਇਹਦੇ ਮਾਰਨ ਕਰਕੇ ਪੁੱਤਰ ਤਾਂ ਜਿਉਂਦਾ ਹੋ ਨਹੀਂ ਜਾਣਾ।
ਇੱਕ ਹੱਥ ਕੋ ਕਾਟ ਨਿਕਾਰਾ,
ਕਹਿੰਦੇ ਫਿਰ ਇਹ ਸਜ਼ਾ ਦਿੱਤੀ ਵੀ ਜਿਸ ਹੱਥ ਨਾਲ ਇਹਨੇ ਕਟਾਰ ਮਾਰੀ ਹੈ ਨਾ ਬੱਚੇ ਦੇ, ਉਹ ਹੱਥ ਇਹਦਾ ਕੱਟ ਦਿੱਤਾ ਜਾਵੇ, ਇਹਦੇ ਲਈ ਇੰਨੀ ਬੜੀ ਸਜ਼ਾ। ਚਲੋ ਇਹਨੂੰ ਜਾਨੋਂ ਨਹੀਂ ਮਾਰਦੇ, ਕਿਉਂਕਿ ਸਾਧੂਆਂ ਦਾ ਪ੍ਰੇਮੀ ਸੀ, ਮਨ ਵੀ ਬੜਾ ਦੁਖੀ ਸੀ ਉਂਝ, ਕਹਿਣ ਲੱਗਾ ਇਹਦੇ ਮਾਰਨ ਕਰਕੇ ਕਿਹੜਾ ਪੁੱਤਰ ਨੇ ਜਿਉਂਦਾ ਹੋ ਜਾਣਾ, ਜੋ ਹੋਣਾ ਸੀ ਹੋ ਗਿਆ। ਇਹਨੂੰ ਇਹ ਸਜ਼ਾ ਦੇ ਦਿੱਤੀ ਜਾਵੇ, ਸਾਰੀ ਉਮਰ ਯਾਦ ਰੱਖੇਗਾ ਵੀ ਇਹਨੇ ਬੇਕਸੂਰ ਮੇਰੇ ਪੁੱਤਰ ਨੂੰ ਮਾਰਿਆ ਸੀ, ਉਹਦਾ ਹੱਥ ਕਟਵਾ ਦਿੱਤਾ ਜੀ।
ਚੱਲਿਓ ਸਾਧ ਲੈ ਕਸ਼ਟ ਉਦਾਰਾ,
ਕਹਿੰਦੇ ਬਹੁਤ ਦੁਖੀ ਹੋਇਆ ਉਹ ਸਾਧੂ, ਤੇ ਆਪਣਾ ਕੱਟਿਆ ਹੋਇਆ ਹੱਥ ਲੈ ਕੇ ਉਹਦੇ ਮਹੱਲਾਂ ਚੋਂ ਨਿਕਲ ਗਿਆ ਜੀ।
ਜਿਤਤ ਪ੍ਰਭ ਕੇ ਘਰ ਹੈ ਨਿਆਏ,
ਹੁਣ ਮਨ ਵਿੱਚ ਵਿਚਾਰਦਾ ਜਾਂਦਾ ਵੀ ਮੈਂ ਤਾਂ ਸੁਣਿਆ ਸੀ ਪਰਮਾਤਮਾ ਦੇ ਘਰ ਸਦਾ ਹੀ ਨਿਆਂ ਹੁੰਦਾ, ਉੱਥੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾਂਦੀ, ਬੇਨਿਆਈ ਨਹੀਂ ਹੁੰਦੀ।
ਨਹਿ ਅਗ ਮੈਂ ਕਿਆ ਮਿਲੀ ਸਜਾਏ,
ਕਹਿੰਦਾ ਮੈਂ ਤਾਂ ਸਾਰੀ ਜ਼ਿੰਦਗੀ ਕੋਈ ਪਾਪ ਨਹੀਂ ਕੀਤਾ, ਮੈਂ ਤਾਂ ਸਿਰਫ ਬੰਦਗੀ ਕਰਦੇ ਨੇ ਜ਼ਿੰਦਗੀ ਬਤੀਤ ਕੀਤੀ, ਚੰਗੇ ਕਰਮ ਕੀਤੇ, ਫਿਰ ਇਹ ਮੈਨੂੰ ਸਜ਼ਾ ਕਿਸ ਗੱਲ ਦੀ ਮਿਲੀ ਹੈ।
ਮੋਹੇ ਸਾਥ ਨਿਆਏ ਕੀਓ ਹਰ,
ਕਹਿੰਦੇ ਇਹਦਾ ਮਤਲਬ ਹੈ ਵੀ ਸਿਰਫ ਗੱਲ ਹੀ ਬਣੀ ਹੈ ਵੀ ਪਰਮਾਤਮਾ ਕਿਸੇ ਨਾਲ ਬੇਨਿਆਈ ਨਹੀਂ ਕਰਦਾ, ਮੇਰੇ ਨਾਲ ਤਾਂ ਉਹਨੇ ਨਿਆਂ ਨਹੀਂ ਕੀਤਾ ਹੈ।
ਇਹ ਵਿਚਾਰ ਚਿੰਤਾ ਬੜ ਉਰਤ ਹਰ,
ਇਹ ਮਨ ਵਿੱਚ ਉਹਦੇ ਵਿਚਾਰਾਂ ਚੱਲੀ ਜਾਂਦੀਆਂ, ਸਾਧੂ ਦੇ ਬੜੀ ਚਿੰਤਾ ਲੱਗੀ ਵੀ ਮੈਂ ਮਾਰਿਆ ਵੀ ਨਹੀਂ ਸੀ ਉਹਨੂੰ, ਪਾਪ ਵੀ ਕੋਈ ਨਹੀਂ ਕੀਤਾ, ਉਹਨੇ ਮੇਰਾ ਨਾਂ ਲਾ ਦਿੱਤਾ ਤੇ ਹੱਥ ਕੱਟ ਦਿੱਤਾ ਗਿਆ, ਇਹ ਕਿਸ ਪਾਪ ਦੀ ਸਜ਼ਾ ਹੋਈ?
ਸੁਣਿਓ ਬਸੈ ਤੇ ਕਾਂਸੀ ਮਾਹੇ,
ਕਹਿੰਦੇ ਫਿਰ ਉਹਨੂੰ ਪਤਾ ਲੱਗਾ ਸਾਧੂ ਨੂੰ ਵੀ ਕਾਂਸੀ ਵਿੱਚ ਇੱਕ ਐਸਾ ਵਿਦਵਾਨ ਬੰਦਾ ਰਹਿੰਦਾ ਹੈ,
ਪ੍ਰਥਮ ਜਨਮ ਕੀ ਸਦਕੋ ਪ੍ਰਾਹੇ,
ਜਿਹੜਾ ਪਹਿਲੇ ਜਨਮ ਦੇ ਕਰਮਾਂ ਦੀ ਵੀ ਗੱਲ ਦੱਸ ਸਕਦਾ ਹੈ, ਜਿਸ ਨੂੰ ਸਾਰੇ ਕੀਤੇ ਹੋਏ ਕਰਮਾਂ ਦੇ ਫਲ ਅਨੁਸਾਰ ਪਤਾ ਹੁੰਦਾ ਵੀ ਇਹ ਕਿਸ ਕਰਮ ਦਾ ਕੀ ਫਲ ਮਿਲਿਆ, ਏਡਾ ਵੱਡਾ ਕੋਈ ਵਿਦਵਾਨ ਹੈਗਾ ਕਾਂਸੀ ਵਿੱਚ।
ਕਰਮ ਵਿਆਪ ਸੋ ਗ੍ਰੰਥ ਵਿਚਾਰ ਹੈ,
ਕਹਿੰਦੇ ਉਹਨੇ ਉਹ ਗ੍ਰੰਥ ਸਾਰਾ ਪੜਿਆ ਹੋਇਆ ਜਿਹੜਾ ਕਰਮਾਂ ਅਨੁਸਾਰ ਫਲ ਦੱਸਦਾ ਵੀ ਕਿਹੜੀ ਸਜ਼ਾ ਕਿਸ ਕਰਮ ਦੀ ਹੋ ਸਕਦੀ ਹੈ।
ਦੁੱਖ ਸੁੱਖ ਕੋ ਸਭ ਹੇ ਵਿਚਾਰ ਹੈ,
ਕਹਿੰਦੇ ਉਹ ਦੱਸ ਸਕਦਾ ਵੀ ਜਿਹੜਾ ਦੁੱਖ ਮਿਲਿਆ ਸੁੱਖ ਮਿਲਿਆ ਇਹਦੇ ਪਿੱਛੇ ਕੀ ਕਰਮ ਕੰਮ ਕਰਦਾ ਪਿਆ ਸੀ।
ਗਇਓ ਸਾਧ ਬੂਝਤ ਘਰ ਨਾਮ,
ਕਹਿੰਦੇ ਉਹ ਚਲੇ ਗਿਆ ਜੀ ਕਾਂਸੀ ਪੁੱਛਣ ਵਾਸਤੇ ਵੀ ਮੈਨੂੰ ਕਿਸ ਪਾਪ ਦੀ ਸਜ਼ਾ ਮਿਲੀ ਹੈ, ਤੇ ਉਹਦਾ ਘਰ ਪੁੱਛਦਾ ਪੁੱਛਦਾ ਚਲੇ ਗਿਆ ਉਸ ਵਿਦਵਾਨ ਬੰਦੇ ਦਾ।
ਜਿਜਨ ਹੋਤੋ ਬੈਠੀ ਤਿਸ ਥਾਮ,
ਕਹਿੰਦੇ ਆਪ ਤਾਂ ਉਸ ਵੇਲੇ ਉਹ ਵਿਦਵਾਨ ਘਰ ਨਹੀਂ ਸੀ, ਉਹਦੀ ਘਰ ਵਾਲੀ ਬੈਠੀ ਹੋਈ ਸੀ ਘਰੇ।
ਪੁੱਛਤ ਪਇਓ ਵਿਪਰਕਤ ਗਇਓ,
ਕਹਿੰਦੇ ਜਦੋਂ ਉਹਨੇ ਜਾ ਕੇ ਸਾਧੂ ਨੇ ਪੁੱਛਿਆ ਵੀ ਉਹ ਗੁਰਮੁਖ ਪਿਆਰਾ ਕਿੱਧਰ ਗਿਆ ਜਿਹੜਾ ਦੱਸ ਸਕਦਾ ਕਰਮਾਂ ਅਨੁਸਾਰ ਸਾਰਾ ਫਲ,
ਸੁਣ ਤ੍ਰਿਆ ਹਿਰਦਾ ਰੋਸ ਬੋ ਕਯੋ,
ਕਹਿੰਦੇ ਉਹ ਅੱਗਿਓਂ ਗੁੱਸੇ ਵਿੱਚ ਹੀ ਭਰੀ ਬੈਠੀ ਸੀ, ਉਹਨੇ ਬੜਾ ਗੁੱਸੇ ਵਿੱਚ ਕੌੜੇ ਕੌੜੇ ਅੱਗਿਓਂ ਬੋਲ ਬੋਲੇ ਜੀ।
ਕੁਛ ਨਿਜ ਪਤ ਕੋ ਗਾਲ ਉਚਾਰੀ,
ਕੁਝ ਤੇ ਉਹਨੇ ਕੁਛ ਨਿਜ ਪਤ ਕੋ ਗਾਲ ਉਚਾਰੀ, ਕਹਿੰਦੇ ਪਹਿਲਾਂ ਤਾਂ ਕੁਝ ਗਾਲਾਂ ਉਹਨੇ ਆਪਣੇ ਪਤੀ ਨੂੰ ਕੱਢੀਆਂ ਜਿਹੜਾ ਵਿਦਵਾਨ ਸੀ,
ਨਿਠੁਰ ਸਾਧ ਕੋ ਲੇ ਕਲਕਾਰੀ,
ਤੇ ਫਿਰ ਕੁਝ ਗਾਲਾਂ ਉਹਨੇ ਸਾਧੂ ਨੂੰ ਕੱਢੀਆਂ, ਬੜਾ ਕੌੜਾ ਬੋਲੀ ਆਪਣੇ। ਜਦ ਉਹਨੇ ਆਖਿਆ ਨਾ ਜੀ ਉਹ ਕਿੱਥੇ ਗਏ, ਮੈਂ ਤਾਂ ਮਿਲਣਾ ਸੀ, ਜਿਹੜੇ ਕਰਮਾਂ ਅਨੁਸਾਰ ਦੱਸ ਸਕਦੇ ਆ, ਉਹ ਕੌੜਾ ਬੋਲਣ ਲੱਗ ਪਈ, ਗੱਲ ਛੇੜਨ ਦੀ ਡੇਰ ਸੀ, ਪਹਿਲਾਂ ਆਪਣੇ ਘਰ ਵਾਲੇ ਨੂੰ ਮੰਦਾ ਚੰਗਾ ਬੋਲਿਆ, ਫਿਰ ਉਹਨੂੰ ਸਾਧੂ ਨੂੰ ਬੋਲਿਆ ਜੀ ਉਸਨੇ।
ਬਿਸਮਤ ਰਹੋ ਕਾਂਤ ਜਨਾਰ,
ਕਹਿੰਦੇ ਉਹ ਚਾਰਾ ਪਿੱਛੇ ਹੋ ਗਿਆ, ਵਾਪਸ ਆ ਗਿਆ ਤੇ ਬੜਾ ਹੈਰਾਨ ਹੋਇਆ ਉਹ।
ਸੋ ਪੰਡਿਤ ਮੈਂ ਸੁਣਿਆ ਉਦਾਰ,
ਕਹਿਣ ਲੱਗਾ ਮੈਂ ਤੇ ਸੁਣਿਆ ਸੀ ਵੀ ਪੰਡਿਤ ਹੁੰਦੇ ਵਿਦਵਾਨ ਨੂੰ ਕਹਿੰਦੇ, ਕਹਿੰਦੇ ਮੈਂ ਤਾਂ ਸੁਣਿਆ ਸੀ ਬੜਾ ਤਕੜਾ ਵਿਦਵਾਨ ਹੈ, ਇਹਦੀ ਦੂਰ ਦੂਰ ਤੱਕ ਧੁੰਮ ਹੈ,
ਤੇਰੇ ਉਹ ਦਵਾਰ ਬਾਹਰ ਜਜ ਆਇਓ,
ਪਰ ਇਹਦੇ ਘਰ ਵਾਲੀ ਇੰਨੀ ਕੌੜੀ ਵੀ ਮੈਂ ਪੁੱਛਿਆ ਹੀ ਸੀ ਸਿਰਫ ਤੇ ਉਹਨੂੰ ਵੀ ਗਾਲਾਂ ਕੱਢਦੀ ਹੈ ਮੈਨੂੰ ਵੀ ਕੱਢਦੀ, ਇਹ ਸੋਚ ਕੇ ਤੇ ਘਰ ਦੇ ਬਾਹਰ ਬਾਰ ਬੈਠ ਗਿਆ ਉਹ ਜੀ, ਵੀ ਚਲੋ ਜਦੋਂ ਉਹ ਆਵੇਗਾ ਬਾਹਰੋਂ ਉਦੋਂ ਉਹਨੂੰ ਮਿਲਾਂਗੇ।
ਸਭ ਆਪਣੋ ਪ੍ਰਸੰਗ ਸੁਣਾਇਓ,
ਕਹਿੰਦੇ ਜਦੋਂ ਉਹ ਘਰ ਆਇਆ ਤਾਂ ਉਹਨੂੰ ਮਿਲ ਕੇ ਉਹਨੇ ਅੱਗੇ ਨਮਸਕਾਰ ਕੀਤੀ, ਆਪਣੀ ਸਾਰੀ ਗੱਲ ਦੱਸੀ ਉਸਨੇ ਸਾਧੂ ਨੇ,
ਕਹੀ ਤੇ ਸਤਰੀਆ ਕੀ ਬਾਤ,
ਫਿਰ ਆਪਣੀ ਗੱਲ ਦੱਸ ਕੇ ਤੇ ਫਿਰ ਉਹਦੀ ਘਰ ਵਾਲੀ ਦੀ ਵੀ ਗੱਲ ਛੇੜੀ, ਕਹਿੰਦਾ ਜੀ ਮੈਂ ਬੜਾ ਹੈਰਾਨ ਹੋਇਆ, ਮੈਂ ਇੰਨੀ ਦੂਰੋਂ ਚੱਲ ਕੇ ਆਇਆ, ਤੁਸੀਂ ਏਡੇ ਵਿਦਵਾਨ ਪੁਰਸ਼ ਜੇ, ਇੰਨਾ ਕੌੜਾ ਸੁਭਾਅ ਤੁਹਾਡੀ ਪਤਨੀ ਦਾ, ਮੇਰੇ ਪੁੱਛਣ ਦੀ ਡੇਰ ਸੀ ਤੇ ਤੁਹਾਨੂੰ ਬੜੀਆਂ ਗਾਲਾਂ ਕੱਢੀਆਂ, ਮੈਨੂੰ ਵੀ ਕੱਢੀਆਂ ਵਿੱਚ ਹੀ ਉਸਨੇ।
ਬੂਝੇ ਗਾਰ ਨਿਕਾਰ ਜਾਤ,
ਕਹਿਣ ਲੱਗਾ ਪੁੱਛਿਆ ਹੀ ਸੀ ਨਾ, ਬਸ ਪੁੱਛਣ ਪੁੱਛਣ ਸਾਰ ਹੀ ਉਹ ਤਾਂ ਗਾਲਾਂ ਕੱਢਣ ਲੱਗ ਪਈ।
ਪੰਡਿਤ ਬੈਠ ਵਿਚਾਰ ਸੁਣਾਇਓ,
ਕਹਿੰਦੇ ਉਹ ਵਿਦਵਾਨ ਬੈਠ ਗਿਆ, ਕਹਿੰਦਾ ਆਜਾ ਕੋਈ ਗੱਲ ਨਹੀਂ, ਏਦਾਂ ਹੀ ਕਰਦੀ ਹੁੰਦੀ ਹੈ, ਉਹਨੂੰ ਬਿਠਾ ਲਿਆ ਆਪਣੇ ਕੋਲੇ ਤੇ ਫਿਰ ਏਦਾਂ ਗੱਲ ਸ਼ੁਰੂ ਕੀਤੀ ਉਹਦੇ ਸਾਧੂ ਦੇ ਨਾਲ ਜੀ।
ਕਾਰਨ ਸੁਣੋ ਆਪ ਜੀ ਆਇਓ,
ਕਹਿਣ ਲੱਗਾ ਵੀ ਤੂੰ ਮੈਨੂੰ ਦੋ ਗੱਲਾਂ ਦੱਸੀਆਂ, ਇੱਕ ਤਾਂ ਤੂੰ ਆਪਣੀ ਗੱਲ ਦੱਸੀ ਵੀ ਆ ਮੈਨੂੰ ਸਜ਼ਾ ਕਿਸ ਗੱਲ ਦੀ ਮਿਲੀ, ਹੱਥ ਕੱਢ ਦਿੱਤਾ, ਤੇ ਦੂਸਰਾ ਤੂੰ ਮੇਰੀ ਘਰ ਵਾਲੀ ਦੀ ਗੱਲ ਕੀਤੀ, ਪਹਿਲਾਂ ਉਹ ਸੁਣ ਜਿਸ ਕਰਕੇ ਤੂੰ ਇੰਨੀ ਦੂਰੋਂ ਚੱਲ ਕੇ ਆਇਆ ਹੈ।
ਪ੍ਰਥਮ ਜਨਮ ਮੈਂ ਤੁਮ ਦੇ ਜੀ ਹੁਤੋ,
ਕਹਿਣ ਲੱਗਾ ਭਈ ਪਹਿਲੇ ਜਨਮ ਵਿੱਚ ਤੂੰ ਪੰਡਿਤ ਸਾਂ, ਤੇਰਾ ਜਿਹੜਾ ਪਹਿਲਾ ਜਨਮ ਉਹ ਕਰਮ ਅਨੁਸਾਰ ਸਾਧ ਸੰਗਤ ਜੀ ਹੁਣ ਦੱਸਣ ਲੱਗਾ, ਕਹਿੰਦਾ ਵੀ ਕਰਮ ਗਤੀ ਤੇਰੀ ਕਹਿੰਦੀ ਹੈ ਵੀ ਪਹਿਲਾਂ ਤੇਰਾ ਜਿਹੜਾ ਜਨਮ ਸੀ ਇਹ ਪੰਡਤਾਂ ਦੇ ਘਰ ਦਾ ਸੀ,
ਬੈਠੇ ਹੋ ਜਲ ਤਟ ਮੱਜਨ ਕੀਤੋ,
ਤੇ ਕਹਿੰਦੇ ਇੱਕ ਵਾਰ ਤੂੰ ਨਦੀ ਦੇ ਕਿਨਾਰੇ ਇਸ਼ਨਾਨ ਕਰਕੇ ਤੇ ਬੈਠਾ ਹੋਇਆ ਸਾਂ,
ਇੱਕ ਹੱਥ ਗੋਮੁਖੀ ਮੁਝਾਰੀ,
तेरे एक हाथ विच माला सी ते हाथ उपर तू गोमुखी चाढ़ी। गोमुखी कहिंदे सत्संग जी एक गुथली जी बनाई हुंदी है, छोटा जिहा बैग जिहा, ते लका के माला जिहड़े फेरदे ओह गोमुखी विच हत्थ पा लैंदे आ ते ओहदे अंदर माला फेरदे रहिंदे। कहिंदे तू इशनान करके नदी तों किनारे बैठ के अपने हाथ च माला फड़ के उपर गोमुखी पा के ते माला फेरदा पिया सां।
कीर्त माला ऊचो सारी,
कहिंदे तू माला फेरदा पिया सां, ओहदे नाल नाल कोई अपना कोई मंत्र पढ़दा पिया सां, उस्तत करदा पिया सां रब दी।
तब एक तेन त्रास को पाए,
कहिंदे उन्ने जिन कोई होया वी तेरे मूहरों दी एक डरी होई गऊ भज के निकली दूसरे पासे नूं।
दूजा अगे को गई पलाए,
कहिंदे तेरे अग्गों दी ओह भज के निकल गई ते दूर चली गई।
पीछे आयो दुष्ट कसाई,
कहिंदे ओहनूं लभदा लभदा पिछे कसाई आ गया। वह असल विच कसाई विच कोलों छुट के भजी सी, तेरे अग्गों दी लंघ गई ते मुड़ के कसाई बाद विच आ गया पिछे।
तिन बूझी इड़गो सो आई,
कहिंदे उन्हें आण के तैनू पुछिया भई गुरमुखो इधर दी गऊ नहीं भजी जांदी वेखी कोई।
मौन धरी मुख ते ना लाई,
कहिंदे तू उस वेले जप रहा सा अपना मंत्र, अपनी कोई तपस्या करदा पिया सी, इस करके मुखों ते तू कुछ ना बोलिया उस वेले।
गई इतै कर हाथ बताई,
पर कहिंदे ओह हथ दा इशारा करके दस दिता भी इस पासे गई है जिधर नू गऊ भज के गई सी। तू मुखों ता नहीं बोलिया पर हाथ नाल उनू कसाई नू इशारा कर देता भी इधर नू गई गऊ।
जाए गई सो तीन बिचारी,
कहिंदे ओ बिचारी गऊ जाके उन्हें कसाई ने फड़ लई।
निज सदन विखै तन मारी,
ओ कसाई सी उन्हें लिया के अपने घरे गऊ दा कतल कर दिता, मार दिती।
पूर्वले पुनन को पाए,
कहिंदे पूर्वले किसे पुन करके
पयो कसाई नूत नर राए।
ओ जिहड़ा कसाई सी ओ उस राजे दा पुत्र बनिया जिन्हू कतल करन दा तेरे ते इल्जाम लगा है।
निरप की सुता तेन तन पायो,
ते जेड़ी ओदी घर वाली सी ना जिन्हें तेरा नां ला दिता, ओ गऊ सी जेड़ी भज के गई ते कसाई फड़ के लियाया सी।
हित बदले संजोग बतायो,
बस कहिंदे बदले वास्ते परमात्मा ने संजोग ऐसा जोड़ दिता उन्हां दोनां दा।
तिस स्त्रीआ ने सो निरप सुत मारियो,
कहिंदे उस घर वाली ने अपना पति तां मारिया क्यों, क्योंकि ओह गऊ सी ते ओहदा उस वेले ओह कसाई सी उहने ओह मारी सी। बदले वास्ते परमात्मा ने संजोग बना दिता, क्योंकि कर्म गति जेड़ी भुगतानी हुंदी परमात्मा ने, भोगे बिन भागे नहीं कर्म गति बलवान विद्वाना ने आख्या। कहिंदे बस उहने ओह बदला लिया अपना पति उन्हें ता मारिया सी।
करे त्रास तो नाम उचारे,
कहिंदे डरदी ने फिर तेरा नाम, उन्हें आखा मेरा नाम का तो लैता, चलो ठीक है उन्हां दा तां आपस विच दी कोई पुराना वैर चलदा सी ते उन्हें बदला लै लिया, ते मैं तां मारिया ही नहीं सी, मेरा नाम क्यों लिया। कहिंदे हुण दस दे हां तैनूं,
हाथ साथ लै तीन बताई,
कहिंदे इसे हथ नाल तू इशारा करके आख्या सी भी गऊ इस पासे गई भज के।
तिस को फल पा दीन कटाई,
कहण लगा बस ओह उस कर्म दा फल तैनूं मिलिया जिहड़ा तेरा हथ कटिया गया है।
प्रभ न्याय करै नै कैसे,
परमात्मा कदे भी अन्याय नहीं करता, कदे भी बेअन्याय नहीं करता परमात्मा।
करे कर्म ते दे फल तैसे,
बस जिस तरह दा किसे ने कर्म कीता, करे कर्म ते दे फल तैसे, जिस तरह दा कर्म कीता हुंदा उहदा फल परमात्मा ने उहनूं देना हुंदा, इह संजोग प्रारब्ध परमात्मा ने बनाउणी हुंदी। और इह गल वी सत संग जी ठीक है, महाराज जी दे बचनों कहिंदे ददा दोष ना देउ किसै, दोष कर्मा आपणिआ जो मैं किया सो मैं पाया, दोष ना दीजे अवर जां। कहिंदे जो मैं कीता सी उही मैनूं कटणा पिआ। बस कल भी आपां देखो जदों महीने दी पौड़ी दी विचार कीती, सोच बचन आया जिहा बीजा सो लाउणा कर्मा संदड़ा खेत, जिस तरह दे बीज बीजांगे उस तरह दा कटना पवेगा फल। जो भी कर्म करांगे उहदा फल जरूर भोगना पैणा, उह पाप होवे जां पुन, चंगा होवे जां माड़ा। परमात्मा ने प्रालब्ध बना के उस संजोग बनाउणा हुंदा ते उस संजोग अनुसार उस कर्म दा फल मिलना हुंदा। इसे करके अकाल पुरख वाहिगुरू नूं फल बरदाता कहिंदे, जिहनूं आपां पिंडां च वधाता कह दिंदे, मतलब जो कर्म किया ओहदे अनुसार उन्हें फल देना हुंदा जी। परमात्मा ने कर्म गति बनाउणी हुंदी इस तरह। कहिंदे इस करके जान ला भी परमात्मा दे घर विच कदे भी अन्याय नहीं हुंदा, कदे भी ओह ईरखा ते वैर करके किसे नूं दुख नहीं दिंदा। हरेक मनुख नूं अपने कीते होए दा फल भोगना पैंदा है, बस तैनूं इस तेरे कर्म दी सजा मिली है।
ममत्रिय कोसन लेहो प्रसंग,
ते हुण कहण लगा दूजी गल जिहड़ी तूं आखी सी भी तेरी इस्तरी इन्नी क्यों कौड़ी है, भी मैं तां सिर्फ तेरा ही आण के पुछिया सी ओह कित्थे गया, तां गालां लग पई कढ़न। कहिंदा ओह भी सुण फिर, इह भी इक संजोग ही है साडा पिछला।
नहि संसय करिया चित संग,
कहण लगा मन च कोई शंका ना कर, कोई संसा ना कर, इह पूर्वले संजोगां करके इदां होया हुंदा सारा कुछ।
पूर्व जन्म का को मेरा,
कहन लगा पूर्वले जन्म विच मैं कां सां,
गदी त्रिया पिट काव पनेरा,
ते कहन लगा भी ये जड़ी मेरी स्त्री ना गदी त्रिया, ये खोती सी, गदी दा जन्म सी, ਤੇ ਇਹਦੀ ਪਿੱਠ ਉੱਤੇ ਜ਼ਖਮ ਹੋਇਆ ਸੀ ਉਸ ਵੇਲੇ ਇੱਕ ਬਹੁਤ ਜ਼ਿਆਦਾ।
ਮੈਂ ਆਇਓ ਪਿੱਠ ਚੁੰਝ ਚਲਾਈ,
ਕਹਿੰਦੇ ਮੈਂ ਆਇਆ ਤੇ ਉਹ ਜ਼ਖਮ ਵੇਖ ਕੇ ਤੇ ਮੈਂ ਉਹਦੇ ਉੱਤੇ ਚੁੰਝ ਮਾਰ ਦਿੱਤੀ।
ਫਸੀਅਤ ਹੈ ਮੈਂ ਨਿਕ ਨਿਕ ਸਾਈ।
ਪਰ ਹੋਇਆ ਕੀ ਕਹਿੰਦੇ ਵੀ ਉਹ ਗਲਿਆ ਜਿਹਾ ਜ਼ਖਮ ਸੀ ਉਹਦੇ ਵਿੱਚ ਚੁੰਝ ਅੱਗੇ ਚਲੀ ਗਈ ਤੇ ਉਹ ਫਸ ਗਈ ਹੱਡੀ ਦੇ ਵਿੱਚ ਜਾ ਕੇ ਚੁੰਝ ਮੇਰੀ ਜਿਹੜੀ ਸੀ।
ਸ੍ਰੀ ਗੰਗਾ ਜਲ ਵਿਖੇ ਪ੍ਰਵੇਸੀ।
ਕਹਿੰਦੇ ਉਹ ਪੀੜ ਦੀ ਮਾਰੀ ਵਿਚਾਰੀ ਕਿਨਾਰੇ ਤੇ ਖਲੋਤੀ ਸੀ ਨਦੀ ਦੇ ਤੇ ਦੌੜ ਕੇ ਉਹ ਪੀੜ ਦੀ ਸਤਾਈ ਹੋਈ ਨਦੀ ਵਿੱਚ ਵੜ ਗਈ।
ਅੱਗੇ ਗਮਨਤ ਪੀਰ ਵਿਸ਼ੇਸੀ।
ਕਹਿੰਦੇ ਬਹੁਤ ਜ਼ਿਆਦਾ ਪੀੜ ਹੁੰਦੀ ਸੀ ਮੈਂ ਕਿਉਂਕਿ ਆਪਣੀ ਚੁੰਝ ਨੂੰ ਕੱਢਣ ਵਾਸਤੇ ਫੜ ਫੜਾਉਂਦਾ ਸਾਂ ਤੇ ਜਿੰਨਾ ਮੈਂ ਉੱਪਰੋਂ ਹਿਲਦਾ ਸਾਂ ਉਹਨਾਂ ਉਹਨੂੰ ਦੁੱਖ ਲੱਗਦਾ ਸੀ। ਹੋਰ ਤਾਂ ਉਹ ਕੁਝ ਕਰ ਨਾ ਸਕੀ ਤੇ ਉਹ ਪੀੜ ਦੀ ਸਤਾਈ ਭੱਜ ਕੇ ਪਾਣੀ ਵਿੱਚ ਵੜ ਗਈ।
ਜਿਉਂ ਜਿਉਂ ਮੈਂ ਨੇ ਚੁੰਝ ਨਿਕਾਰੀ।
ਕਹਿੰਦੇ ਜਿਵੇਂ ਜਿਵੇਂ ਮੈਂ ਜ਼ੋਰ ਲਾਉਂਦਾ ਸਾਂ ਆਪਣੀ ਚੁੰਝ ਕੱਢਣ ਵਾਸਤੇ
ਤਿਉਂ ਤਿਉਂ ਦੁੱਖ ਤੇ ਪ੍ਰਵਸਾ ਬਾਰੀ।
ਕਹਿੰਦੇ ਤਿਵੇਂ ਤਿਵੇਂ ਉਹਨੂੰ ਪੀੜ ਹੁੰਦੀ ਸੀ ਦੁੱਖ ਲੱਗਦਾ ਸੀ ਤਿਵੇਂ ਤਿਵੇਂ ਉਹ ਡੂੰਘੇ ਪਾਣੀ ਨੂੰ ਤੁਰੀ ਗਈ।
ਜੈ ਗੰਭੀਰ ਧਾਰ ਤੈ ਗਈ।
ਜਿੱਥੇ ਬਹੁਤ ਗੰਭੀਰ ਤੇਜ਼ ਧਾਰ ਪਾਣੀ ਦੀ ਚੱਲਦੀ ਸੀ।
ਫਸੀ ਚੁੰਝ ਵਿੱਚ ਨੈ ਨਿਕ ਸਈ।
ਕਹਿੰਦੇ ਉਹਦੇ ਵਿੱਚ ਮੇਰੀ ਚੁੰਝ ਫਸੀ ਰਹੀ ਉਹਦੇ ਜ਼ਖਮ ਵਿੱਚ ਨਿਕਲੀ ਨਾ ਤੇ ਉਹ ਦਰਦ ਦੀ ਮਾਰੀ ਵਿਚਾਰੀ ਡੂੰਘੇ ਪਾਣੀ ਵਿੱਚ ਚਲੀ ਗਈ।
ਅਧਿਕ ਪ੍ਰਭਾਵ ਬਹਾਏ ਦੋ।
ਕਹਿੰਦੇ ਬਸ ਤੇਜ਼ ਪਾਣੀ 'ਚ ਜਾਣ ਕਰਕੇ ਦੋਵੇਂ ਜਾਣੇ ਅਸੀਂ ਰੋੜੇ ਪੈ ਗਏ।
ਮੂੜ ਸਰੀਰ ਤਿਆਗ ਕਰ ਸੋ।
ਤੇ ਉਹ ਡੁੱਬ ਗਈ ਉਹਦੇ ਨਾਲ। ਕਹਿੰਦੇ ਮੇਰੀ ਵੀ ਉਹਦੀ ਪੇਠ 'ਚ ਚੁੰਝ ਫਸੀ ਹੋਈ ਸੀ ਇਸ ਕਰਕੇ ਮੈਂ ਵੀ ਡੁੱਬ ਗਿਆ ਤੇ ਦੋਵੇਂ ਜਾਣੇ ਮਰ ਗਏ।
ਸ੍ਰੀ ਗੰਗਾ ਜਲ ਕੋ ਫਲ ਭਇਓ।
ਬਸ ਕਹਿੰਦੇ ਉੱਥੇ ਚੜ੍ਹਾਈ ਕਰਨ ਕਰਕੇ ਇਹ ਫਲ ਮਿਲਿਆ।
ਦੋਹਨ ਵਿਪਰ ਘਰ ਜਨਮ ਸੋ ਲਹਿਓ।
ਹੁਣ ਦੋਨਾਂ ਦਾ ਸਾਨਾ ਮਨੁੱਖਾ ਜਨਮ ਹੈ, ਦੋਨਾਂ ਦਾ ਪੰਡਤਾਂ ਦੇ ਘਰ ਦਾ ਜਨਮ ਹੈ ਤੇ ਸੰਜੋਗ ਐਸਾ ਬਣਿਆ ਉਹ ਮੇਰੀ ਘਰਵਾਲੀ ਬਣੀ ਹੈ ਤੇ ਮੈਂ ਪਤੀ ਉਸ ਦਾ।
ਕੌਣ ਸੰਬੰਧ ਪਾਇਓ ਸੰਗ ਮੇਰਾ।
ਕਹਿੰਦੇ ਬਸ ਉਹ ਪੂਰਬਲਾ ਸੰਬੰਧ ਸੰਜੋਗਾਂ ਦਾ ਹੋਣ ਕਰਕੇ।
ਪ੍ਰਥਮ ਜਨਮ ਦੁੱਖ ਦੀਨ ਵਢੇਰਾ।
ਮੈਂ ਉਸ ਜਨਮ ਵਿੱਚ ਉਹਨੂੰ ਦੁੱਖ ਦਿੱਤਾ ਸੀ, ਬਹੁਤ ਜ਼ਿਆਦਾ ਦੁਖੀ ਕੀਤਾ ਸੀ।
ਜਾਂ ਤੇ ਕਹਿ ਕਠੋਰ ਦੁੱਖ ਦੇ।
ਬਸ ਹੁਣ ਉਹ ਹੋਰ ਤਾਂ ਕੁਝ ਕਰ ਨਹੀਂ ਸਕਦੀ, ਕੌੜਾ ਬੋਲ ਬੋਲ ਕੇ ਮੈਨੂੰ ਦੁੱਖ ਦਿੰਦੀ, ਹਰ ਵੇਲੇ ਮੇਰਾ ਹਿਰਦਾ ਤਪਾਉਂਦੀ ਰਹਿੰਦੀ।
ਪੂਰਵ ਕਰਮ ਤਾਏ ਫਲ ਲੇਤ।
ਕਹਿੰਦੇ ਇਸ ਕਰਕੇ ਮੈਂ ਗੁੱਸਾ ਕੋਈ ਨਹੀਂ ਕਰਦਾ, ਮੈਨੂੰ ਪਤਾ ਇਹ ਪੂਰਬਲੇ ਕਰਮ ਦਾ ਹੀ ਫਲ ਹੈ।
ਸੁਣਤ ਸਾਧ ਤਬ ਨਿਸ਼ਚੈ ਆਇਓ।
ਕਹਿੰਦੇ ਇਹ ਗੱਲ ਸਾਰੀ ਸੁਣ ਕੇ ਉਸ ਸਾਧੂ ਨੂੰ ਨਿਸ਼ਚੈ ਆ ਗਿਆ ਵੀ ਪ੍ਰਮਾਤਮਾ ਨੇ ਕੋਈ ਧੱਕੇਸ਼ਾਹੀ ਨਹੀਂ ਕੀਤੀ, ਕੋਈ ਅਨਿਆ ਨਹੀਂ ਕੀਤਾ, ਕੀਤੇ ਹੋਏ ਕਰਮ ਦਾ ਹੀ ਫਲ ਭੁਗਤਾਇਆ ਹੈ।
ਬਿਨਾਂ ਕਰਮ ਦੁੱਖ ਸੁੱਖ ਨਾ ਪਾਇਓ।
ਕਿਉਂਕਿ ਬਿਨਾਂ ਕੀਤੇ ਹੋਏ ਕਰਮ ਤੋਂ ਨਾ ਦੁੱਖ ਸੁੱਖ, ਨਾ ਦੁੱਖ ਮਿਲਦਾ ਨਾ ਸੁੱਖ ਮਿਲਦਾ। ਜਿਸ ਤਰ੍ਹਾਂ ਦੇ ਕਰਮ ਕੀਤੇ ਹੁੰਦੇ ਉਸੇ ਤਰ੍ਹਾਂ ਦਾ ਪ੍ਰਮਾਤਮਾ ਨੇ ਫਲ ਦੇਣਾ ਹੁੰਦਾ।
ਸ੍ਰੀ ਗੁਰੂ ਭਨੇ ਸਾਚ ਦਜ ਕਹਿਓ।
ਕਹਿੰਦੇ ਨੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸ ਦਿੱਤਾ ਵੀ ਭਾਈ ਤੀਰਥੇ ਇਹ ਗੱਲ ਤੈਨੂੰ ਤਾਂ ਸੁਣਾਈ ਹੈ ਭਾਈ ਦੇਖੋ ਕੀਤੇ ਹੋਏ ਕਰਮ ਨੇ ਪ੍ਰਾਲਬਧ ਬਣਨਾ ਹੁੰਦਾ ਹੈ। ਬੋਲਿਆ ਤਾਂ ਉਹਨੇ ਸੱਚ ਸੀ, ਉਹਨੇ ਝੂਠ ਨਹੀਂ ਸੀ ਬੋਲਿਆ। ਗਊ ਇੱਧਰ ਗਈ ਸੀ, ਉਹਨੇ ਆਖਿਆ ਇੱਧਰ ਗਈ, ਇਸ਼ਾਰਾ ਕਰ ਦਿੱਤਾ, ਪਰ ਉਹਦੇ ਇਸ਼ਾਰਾ ਕਰਨ ਕਰਕੇ ਗਊ ਦੀ ਮੌਤ ਹੋ ਗਈ। ਕਿਉਂਕਿ ਉਹਨਾਂ ਨੇ ਆਖਿਆ ਸੀ ਵੀ ਸੱਚ ਹਮੇਸ਼ਾ ਸੱਚ ਬੋਲਣਾ, ਸੱਚ ਪ੍ਰਮਾਤਮਾ ਦਾ ਸਰੂਪ ਹੈ ਤੇ ਸੱਚ ਬੋਲਣ ਵਾਲੇ ਸੱਤ ਪ੍ਰਤਗੀ ਦਾ ਜਿਹੜੀ ਜਿਹੜਾ ਨੇੜਤਾ ਉਹ ਪ੍ਰਮਾਤਮਾ ਨਾਲ ਹੋ ਜਾਂਦੀ। ਪਰ ਮਹਾਰਾਜ ਨੇ ਆਖਿਆ ਸੀ ਇਹਦੇ 'ਚ ਇੱਕ ਬਰੀਕ ਬੀਨੀ ਹੈ, ਇਹਦੇ 'ਚ ਇੱਕ ਕੁੰਡੀ ਹੈ, ਉਹ ਇਹ ਵੀ ਜੇ ਕਿਸੇ ਦੀ ਜਾਨ ਜਾਂਦੀ ਹੋਵੇ ਤੁਹਾਡੇ ਸੱਚ ਬੋਲਣ ਕਰਕੇ ਔਰ ਉਹ ਹੋਵੇ ਵੀ ਬੇਕਸੂਰ, ਕਿਸੇ ਦੇ ਨਾਲ ਤੁਹਾਡੇ ਸੱਚ ਬੋਲਣ ਕਰਕੇ ਜੇ ਧੱਕਾ ਹੁੰਦਾ ਹੋਵੇ ਉੱਥੇ ਸੱਚ ਬੋਲਣ ਨਾਲੋਂ ਚੁੱਪ ਕਰ ਰਹਿਣਾ ਚੰਗਾ ਹੁੰਦਾ ਹੈ।
ਧੀਨ ਬਤਾਏ ਤੋ ਦੁੱਖ ਲਹਿਓ।
ਕਹਿੰਦੇ ਬਸ ਤੈਨੂੰ ਦੁੱਖ ਤਾਂ ਮਿਲਿਆ ਕਿਉਂਕਿ ਤੂੰ ਇਸ਼ਾਰਾ ਕਰਕੇ ਇਹ ਗਊ ਦਾ ਸਿਰਫ ਦੱਸਿਆ ਸੀ ਵੀ ਇਸ ਪਾਸੇ ਗਈ ਹੈ।
ਸਾਰਥ ਕਾਰਜ ਜਿਸ ਹੱਥ ਬਤਾਈ।
ਕਹਿੰਦੇ ਜਿਸ ਹੱਥ ਨਾਲ ਇਸ਼ਾਰਾ ਕੀਤਾ ਸੀ ਤੂੰ ਵੀ ਇਸ ਪਾਸੇ ਗਈ ਹੈ।
ਸੋ ਕਟਵਾਏ ਪੀੜ ਕੋ ਪਾਈ।
ਕਹਿੰਦੇ ਬਸ ਉਹ ਤੇਰਾ ਕੱਟਿਆ ਗਿਆ ਇਸੇ ਕਰਕੇ ਤੂੰ ਦੁਖੀ ਹੈ, ਇਸੇ ਕਰਕੇ ਪੀੜ ਝੱਲਣੀ ਪਈ ਤੈਨੂੰ।
ਪੂਰਵ ਕਰਮ ਫਲ ਮਿਲ ਤੋ ਨਾ ਹੈ।
ਕਿਉਂਕਿ ਪੂਰਬਲੇ ਕਰਮਾਂ ਦਾ ਫਲ ਮਿਲਦਾ ਉਵੇਂ ਕੋਈ ਕਿਸੇ ਕਾਰਨ ਕਰਕੇ ਦੁੱਖ ਸੁੱਖ ਨਹੀਂ ਹੁੰਦਾ।
ਸੀਤਾ ਦੁੱਖ ਪਾਏ ਬਨਵਾਹੇ।
ਕਹਿੰਦੇ ਦੇਖੋ ਸੀਤਾ ਰਾਮ ਚੰਦਰ ਜੀ ਦੀ ਘਰਵਾਲੀ ਆ ਔਰ ਉਹ ਉਸ ਸਮੇਂ ਦੇ ਅਵਤਾਰ ਨੇ, ਪਰ ਜੰਗਲਾਂ ਵਿੱਚ ਜਾ ਕੇ ਕਹਿੰਦੇ ਦੁੱਖ ਪਾਉਣਾ ਪਿਆ।
ਗੁਰ ਦਿਜ ਸੰਤ ਤੇਨ ਦੁੱਖ ਪਾਵੇ।
ਕਹਿੰਦੇ ਜਿਸ ਕਾਰਨ ਕਰਕੇ ਜਿਸ ਸੱਚ ਦੇ ਬੋਲਣ ਕਰਕੇ ਉਹ ਗੁਰੂ ਜੀ ਦੇ ਤੋਂ ਆਪਾਂ ਵਿਦਿਆ ਪ੍ਰਾਪਤ ਕੀਤੀ ਹੋਵੇ, ਕੋਈ ਸੰਤ ਕੋਈ ਗਰੀਬ ਕੋਈ ਗਊ ਦੁੱਖ ਲੱਗਦਾ ਹੋਵੇ ਉਹਨਾਂ ਨੂੰ,
ਜਿਸ ਕੇ ਸੱਚ ਕਹੇ ਹੋਏ ਜਾਵੇ।
ਕਹਿੰਦੇ ਜੇ ਭਲਾ ਉਹਨਾਂ ਨੂੰ ਦੁੱਖ ਮਿਲਦਾ ਹੋਵੇ ਤੁਹਾਡੇ ਸੱਚ ਬੋਲਣ ਕਰਕੇ,
ਸੋ ਅਸ ਸੱਚ ਨਰਕ ਮਹਿ ਡਾਰੈ।
ਮਹਾਰਾਜ ਕਹਿੰਦੇ ਇਹੋ ਜਿਹੇ ਸੱਚ ਤੋਂ ਪਾਸਾ ਵਟਣਾ ਚੰਗਾ ਜਿਸ ਕਰਕੇ ਮੁੜ ਕੇ ਆਪ ਨੂੰ ਵੀ ਦੁੱਖ ਝੱਲਣਾ ਪਵੇ।
ਸਮਤ ਵੰਤ ਨੈ ਕਬੂ ਉਚਾਰੈ।
ਹਜ਼ੂਰ ਨੇ ਆਖਿਆ ਜਿਹੜੇ ਸਿਆਣੇ ਬੰਦੇ ਨੇ ਉਹ ਵਿਚਾਰ ਕਰ ਲੈਂਦੇ ਨੇ, ਬਿਨਾਂ ਵਿਚਾਰ ਤੋਂ ਨਹੀਂ ਬੋਲਦੇ, ਅੜੀ ਕਰ ਲਵੇ ਵੀ ਮੈਂ ਤਾਂ ਸੱਚ ਆਖਿਆ ਜੀ, ਮੈਂ ਤਾਂ ਸੱਚ ਆਖਿਆ। ਬਹੁਤ ਵਾਰ ਸਾਧ ਸੰਗਤ ਦੀ ਅੱਖੀਂ ਵੇਖਿਆ ਹੋਇਆ ਵੀ ਸੱਚ ਸੱਚ ਨਹੀਂ ਹੁੰਦਾ, ਬੰਦਾ ਭੁਲੇਖਾ ਖਾ ਜਾਂਦਾ, ਜਿੱਦ ਕਰ ਸਕਦਾ ਜੀ ਮੈਂ ਤਾਂ ਸੱਚ ਆਖਿਆ ਸੀ ਨਾ। ਸਾਰੇ ਸੱਚ ਬੋਲਣ ਵਾਸਤੇ ਨਹੀਂ ਹੁੰਦੇ, ਇਹ ਵੀ ਸਿਆਣਿਆਂ ਦਾ ਕਥਨ ਹੈ। ਹਜ਼ੂਰ ਨੇ ਆਖਿਆ ਸੱਚ ਹੀ ਬੋਲਣਾ, ਸੱਚ ਬੋਲਣ ਕਰਕੇ ਹੀ ਪ੍ਰਮਾਤਮਾ ਦੇ ਵਿੱਚ ਸਮਾਈ ਹੋਵੇਗੀ, ਕਿਉਂਕਿ ਪ੍ਰਮਾਤਮਾ ਦਾ ਸਰੂਪ ਸੱਚ ਹੈ। ਪਰ ਇਸ ਬਰੀਕੀ ਨੂੰ ਯਾਦ ਰੱਖਣਾ, ਤੁਹਾਡੇ ਸੱਚ ਬੋਲਣ ਕਰਕੇ ਕਿਸੇ ਸੰਤ ਨੂੰ ਦੁੱਖ ਮਿਲਦਾ ਹੋਵੇ, ਕੋਈ ਗਊ ਗਰੀਬ ਉੱਤੇ ਜ਼ੁਲਮ ਹੁੰਦਾ ਹੋਵੇ, ਉਸ ਸੱਚ ਨਾਲੋਂ ਕਹਿੰਦੇ ਉਸ ਵੇਲੇ ਚੁੱਪ ਚੰਗੀ ਹੁੰਦੀ ਹੈ। ਤੇ ਬੰਦਾ ਜਿੱਦ ਕਰਕੇ ਆਖੇ ਨਹੀਂ ਜੀ ਮੈਂ ਤਾਂ ਸੱਚ ਬੋਲਿਆ, ਪਰ ਹੋ ਸਕਦਾ ਉਹ ਸੱਚ ਵੀ ਸੱਚ ਨਾ ਹੋਵੇ। ਕਹਿੰਦੇ ਨੇ ਗੁਰਮੁਖ ਪਿਆਰੇ ਵਿਦਵਾਨ ਪੁਰਸ਼, ਭਾਈ ਇੱਕ ਵਾਰੀ ਦੋ ਭਰਾ ਖੇਤੀ ਕਰਦੇ ਸੀ, ਸਿਰਫ ਇੱਕ ਮਿੰਟ ਵਾਸਤੇ ਆਪਾਂ ਬਾਹਰ ਜਾਣਾ ਸਮਝਣ ਲਈ। ਉਹਨਾਂ ਨੇ ਖੇਤੀ ਕੀਤੀ, ਫਸਲ ਪੱਕ ਗਈ, ਬੋਲ ਲੱਗ ਗਿਆ, ਫਿਰ ਉਹਨਾਂ ਦੋਨਾਂ ਭਰਾਵਾਂ ਉਹਨਾਂ ਨੇ ਅੱਧਾ ਅੱਧਾ ਅਨਾਜ ਵੰਡ ਲਿਆ। ਜਿਹੜਾ ਵੱਡਾ ਭਰਾ ਸੀ ਉਹਨੇ ਛੋਟੇ ਨੂੰ ਆਖਿਆ ਜਾ ਤੂੰ ਘਰੋਂ ਚਾਹ ਲੈ ਕੇ ਆ, ਉਹਨੂੰ ਚਾਹ ਪਾਣੀ ਲੈਣ ਵਾਸਤੇ ਭੇਜ ਦਿੱਤਾ ਤੇ ਕੋਈ ਕੋਲ ਦੀ ਗੁਰਮੁਖ ਪਿਆਰਾ ਤੁਰਿਆ ਜਾਂਦਾ ਸੀ ਉਹਦਾ ਕੁਦਰਤੀ ਧਿਆਨ ਪਿਆ, ਉਹਨੇ ਵੇਖਿਆ ਉਹ ਛਾਂ ਵਿੱਚ ਬੈਠ ਗਿਆ 10 ਮਿੰਟ, ਉਹਨੇ ਵੇਖਿਆ ਵੀ ਇਹ ਦੇਖ ਲਓ ਉਮਰ 'ਚ ਵੀ ਵੱਡਾ ਹੈ ਤੇ ਉਹਨੂੰ ਛੋਟੇ ਨੂੰ ਪਿੰਡ ਨੂੰ ਤੋਰ ਕੇ ਤੇ ਇਹਨੇ 5-7 ਛੱਜ ਭਰ ਕੇ ਤੇ ਉਹਦੇ ਵਾਲੀ ਢੇਰੀ 'ਚੋਂ ਆਪਣੇ ਵਾਲੀ ਢੇਰੀ 'ਚ ਪਾ ਲਏ ਵੀ ਕਿੱਡਾ ਬੇਈਮਾਨ ਹੈ। ਸਕਾ ਭਰਾ ਉਹਨੂੰ ਤੋਰ ਦਿੱਤਾ ਪਹਿਲਾਂ ਪਿੰਡ ਨੂੰ ਤੇ ਹੁਣ ਆਪ ਉਹਦੀ ਢੇਰੀ 'ਚੋਂ ਛੱਜ ਭਰ ਕੇ ਦਾਣਿਆਂ ਦੇ ਇੱਧਰ ਕਰ ਲਏ। ਉਹ ਦੇਖਦਾ ਰਿਹਾ ਉਹਨੇ ਜਿਹਨੂੰ ਉਹ ਚਾਹ ਲੈ ਕੇ ਪਿੰਡੋਂ ਆ ਗਿਆ। ਜਦੋਂ ਉਹ ਆਇਆ ਤੇ ਕੋਈ ਕਾਰਨ ਉਹਨੇ ਆਣ ਕੇ ਕੁਛ ਚਾਹ ਪਾਣੀ ਪਿਆ ਤੇ ਮੁੜ ਕੇ ਜਿਹੜਾ ਵੱਡਾ ਸੀ ਉਹ ਪਿੰਡ ਨੂੰ ਤੁਰ ਪਿਆ। ਜਦੋਂ ਵੱਡਾ ਪਿੰਡ ਨੂੰ ਗਿਆ ਤੇ ਛੋਟੇ ਨੇ 5-7 ਛੱਜ ਭਰੇ ਉਹਦੇ ਵਾਲੀ ਢੇਰੀ 'ਚੋਂ ਆਪਣੇ ਵਾਲੀ ਢੇਰੀ 'ਚ ਪਾ ਲਏ। ਫਿਰ ਉਹ ਹੱਸਣ ਲੱਗ ਪਿਆ ਜਿਹੜਾ ਵੇਦਾ, ਕਹਿੰਦੇ ਤੇ ਦੋਵੇਂ ਬੇਈਮਾਨ, ਮੈਂ ਤਾਂ ਸੋਚਿਆ ਸੀ ਵੀ ਵੱਡਾ ਬੇਈਮਾਨੀ ਕਰਦਾ, ਦੇਖੋ ਇਹਨੂੰ ਕਰਨੀ ਨਹੀਂ ਚਾਹੀਦੀ, ਛੋਟੇ ਨਾ ਛੋਟਾ ਕਿਹੜਾ ਘੱਟ ਹੈ, ਉਹਨੂੰ ਪਿੰਡ ਨੂੰ ਤੋਰ ਕੇ ਇਹਨੇ ਛੱਜ ਉਨੇ ਭਰ ਕੇ ਦੋ ਵੱਧ ਹੀ ਭਰੇ ਸਗੋਂ ਇੱਧਰ ਕਰ ਲਏ। ਪਰ ਫਿਰ ਉਹ ਰਹਿ ਨਹੀਂ ਸਕਿਆ, ਉੱਠ ਕੇ ਗਿਆ, ਉਹ ਕਹਿੰਦਾ ਗੁਰਮੁਖੋ ਇਹ ਕੀ ਕਰੀ ਜਾਂਦਾ ਤੂੰ, ਦੱਸ ਆ ਆਪਣੇ ਸਕੇ ਭਰਾ ਨੂੰ ਤੋਰ ਕੇ ਤੇ ਉਹਦੇ ਛੱਜ ਭਰ ਕੇ ਇੱਧਰ ਕਰ ਲਈ। ਉਹ ਹੱਸ ਪਿਆ, ਕਹਿੰਦਾ ਨਹੀਂ ਜੀ ਤੁਸੀਂ ਦੇਖਿਆ ਜੋ ਉਹ ਤਾਂ ਸੱਚ ਹੀ ਤੁਸੀਂ ਦੇਖਿਆ ਪਰ ਗੱਲ ਇਹ ਨਹੀਂ ਹੈਗੀ। ਕਹਿੰਦਾ ਗੱਲ ਕੀ ਹੈ? ਕਹਿੰਦਾ ਗੱਲ ਇਹ ਹੈ ਵੀ ਅਸੀਂ ਅਨਾਜ ਤਾਂ ਇੱਕੋ ਜਿਹਾ ਵੰਡ ਲਿਆ ਸੀ ਦੋਵਾਂ ਨੇ ਤੇ ਹੁਣ ਉਹ ਪਿੰਡ ਗਏ ਆ ਕਿਸੇ ਕੰਮ ਤੇ, ਮੈਂ ਆਪਣੀ ਢੇਰੀ 'ਚੋਂ 6-7 ਸੱਜ ਕੱਢ ਕੇ ਉਹਦੀ ਢੇਰੀ 'ਚ ਪਾਏ ਕਿਉਂਕਿ ਉਹ ਵੱਡਾ ਤੇ ਉਹਦੇ ਵੱਲ ਆਵਾਜਾਈ ਜ਼ਿਆਦਾ ਰਹਿੰਦੀ ਆ, ਕੋਈ ਨੰਬਰਦਾਰ ਆਉਣਾ, ਕੋਈ ਪੁਲਿਸ ਆਉਂਦੀ, ਕੋਈ ਸਰਪੰਚ ਆਉਂਦਾ ਉਹਦੇ ਵੱਲੇ ਬਹਿੰਦੇ ਨੇ ਤੇ ਉਹਦਾ ਖਰਚਾ ਜ਼ਿਆਦਾ ਤੇ ਮੈਂ ਮਨ 'ਚ ਸੋਚਿਆ ਵੀ ਉੱਦਾਂ ਉਹਨੇ ਲੈਣੇ ਨਹੀਂ ਮੇਰੇ ਕੋਲੋਂ ਕਿਉਂਕਿ ਮੈਂ ਛੋਟਾ ਤੇ ਮੈਂ ਉਹਨੂੰ ਦੱਸੇ ਤੋਂ ਬਿਨਾਂ ਆਪਣੇ ਵਾਲੀ ਢੇਰੀ 'ਚੋਂ ਕੱਢ ਕੇ ਉਹਦੇ 'ਚ ਪਾਏ ਆ। ਤੇ ਫਿਰ ਉਹ ਹੋਰ ਹੈਰਾਨ ਹੋ ਗਿਆ। ਫਿਰ ਜਦੋਂ ਵੱਡਾ ਆ ਗਿਆ ਫਿਰ ਉਹਨੇ ਉਹਨੂੰ ਪੁੱਛਿਆ, ਉਹਨੇ ਕਿਹਾ ਵੀ ਮੈਂ ਆਹ ਚੀਜ਼ ਦੇਖੀ ਸੀ ਤੇ ਤੁਸੀਂ ਉਹਦੀ ਢੇਰੀ 'ਚੋਂ ਕੱਢ ਕੇ ਦਾਣੇ ਆਪਣੀ 'ਚ ਪਾ ਲਏ ਸੀ। ਕਹਿੰਦਾ ਨਹੀਂ ਨਹੀਂ ਤੁਸੀਂ ਦੇਖਿਆ ਤਾਂ ਸਾਰਾ ਕੁਝ ਠੀਕ ਹੈ ਪਰ ਗੱਲ ਇਹ ਨਹੀਂ ਸੀ, ਉਹ ਮੇਰਾ ਛੋਟਾ ਭਰਾ ਤੇ ਉਹਦੀ ਗ੍ਰਿਸਤੀ ਵੱਡੀ ਹੈ, ਉਹਦਾ ਪਰਿਵਾਰ ਵੱਡਾ ਮੇਰੇ ਤੋਂ ਤੇ ਉਵੇਂ ਮੇਰੇ ਕੋਲੋਂ ਉਹਨੇ ਨਹੀਂ ਲੈਣੇ ਤੇ ਉਹਨੂੰ ਪਿੰਡ ਨੂੰ ਤੋਰ ਕੇ ਮੈਂ ਆਪਣੇ ਵਾਲੀ ਢੇਰੀ 'ਚੋਂ ਉਹਦੇ ਵਿੱਚ 5-7 ਸੱਜ ਪਾਏ ਸੀ ਵੀ ਚਲੋ ਇਹਦਾ ਪਰਿਵਾਰ ਵੱਡਾ, ਇਹਦੇ ਬੱਚੇ ਰੱਜ ਕੇ ਪ੍ਰਸ਼ਾਦਾ ਛਕ ਲੈਣਗੇ ਸਾਰਾ ਸਾਲ। ਫਿਰ ਉਹ ਬੜਾ ਹੈਰਾਨ ਹੋਇਆ, ਕਹਿੰਦਾ ਮੈਂ ਤੇ ਆਖਿਆ ਦੋਨੋਂ ਬੇਈਮਾਨ ਹੈ ਪਰ ਅਸਲ 'ਚ ਤੇ ਦੋਨੋਂ ਹੀ ਗੁਰਮੁਖ, ਇਹ ਤਾਂ ਭਲੇ ਪੁਰਸ਼ ਨੇ ਬਿਨਾਂ ਦੱਸੇ ਤੋਂ ਪਰਉਪਕਾਰ। ਕਈ ਵਾਰ ਅੱਖੀਂ ਮੰਨ ਲਓ ਪੁੱਛਦਾ ਨਾ ਚਲਿਆ ਜਾਂਦਾ ਤੇ ਭਾਵੇਂ ਸਾਰੇ ਪਿੰਡ 'ਚ ਰੌਲਾ ਪਾਉਂਦਾ ਵੀ ਬੇਈਮਾਨਾਂ ਦਾ ਟੱਬਰ, ਜਿਉਂ ਮੈਂ ਆਪਣੀ ਅੱਖੀਂ ਦੇਖਿਆ ਉਹਦੇ ਦਾਣੇ ਚੋਰੀ ਕਰਦਾ, ਅਸਲ 'ਚ ਚੋਰੀ ਨਹੀਂ ਸੀ ਕਰ ਰਿਹਾ। ਇਸ ਲਈ ਮਹਾਰਾਜ ਨੇ ਆਖਿਆ ਥੋੜੀ ਕੁ ਬਰੀਕੀ ਹੁੰਦੀ ਗੁਰਮੁਖੋ, ਜਿਸ ਸੱਚ ਨੂੰ ਤੁਸੀਂ ਸੱਚ ਮੰਨ ਕੇ ਸੱਚ ਬੋਲਦੇ ਹੋ ਕਿ ਜਿੱਦ ਕਰਕੇ ਜੇ ਕਿਸੇ ਭਲੇ ਪੁਰਸ਼ ਦਾ ਉਹਦੇ ਵਿੱਚ ਬੁਰਾ ਹੁੰਦਾ ਹੋਵੇ, ਕਿਸੇ ਦੀ ਹੇਠੀ ਹੁੰਦੀ ਹੋਵੇ, ਕਿਸੇ ਦੀ ਜਾਨ ਜਾਂਦੀ ਹੋਵੇ, ਉਸ ਸੱਚ ਨਾਲੋਂ ਉਸ ਵੇਲੇ ਮਹਾਰਾਜ ਨੇ ਆਖਿਆ ਭਾਈ ਤੀਰਥੇ ਚੁੱਪ ਚੰਗੀ ਹੁੰਦੀ ਹੈ।
ਜਿਸ ਸੱਚ ਤੇ ਦੁੱਖ ਪਾਵੇ ਪ੍ਰਾਣੀ,
ਕਹਿੰਦੇ ਜਿਸ ਸੱਚ ਦੇ ਬੋਲਣ ਕਰਕੇ ਕਿਸੇ ਪ੍ਰਾਣੀ ਨੂੰ ਬਹੁਤ ਦੁੱਖ ਮਿਲੇ ਉਹਦੀ ਜਾਨ ਹੀ ਚਲੀ ਜਾਵੇ।
ਸੋਨੇ ਕਹੇ ਵਿਚਾਰ ਸੁਜਾਨੀ,
ਆਖਿਆ ਕਹਿੰਦੇ ਸਿਆਣੇ ਲੋਕ ਵਿਚਾਰ ਲੈਂਦੇ ਨੇ ਫਿਰ ਉਹ ਨੀ ਉਸ ਵੇਲੇ ਬੋਲਣਗੇ ਉੱਥੇ।
ਪਰ ਸਰਬ ਵਿਵਹਾਰ ਮੁਝਾਰੇ,
ਮਹਾਰਾਜ ਨੇ ਆਖਿਆ ਪਰ ਬਾਕੀ ਸਾਰੀ ਜ਼ਿੰਦਗੀ ਸਾਰੇ ਕਾਰ ਵਿਹਾਰ ਵਿੱਚ
ਸੁਖਿਤ ਪਾਵਨ ਸੱਚ ਉਚਾਰੇ,
ਬਸ ਕਹਿੰਦੇ ਨੇ ਸੱਚ ਹੀ ਬੋਲਣਾ ਬਾਕੀ ਸਾਰੇ ਕਾਰ ਵਿਹਾਰਾਂ ਵਿੱਚ ਸਾਰੀ ਜ਼ਿੰਦਗੀ। ਭਾਈ ਤੀਰਥੇ ਮਨੁੱਖ ਨੂੰ ਸੱਚ ਹੀ ਬੋਲਣਾ ਚਾਹੀਦਾ ਪਰ ਕਿਤੇ ਜੇ ਤੇਰੇ ਸੱਚ ਬੋਲਣ ਕਰਕੇ ਕਿਸੇ ਭਲੇ ਦਾ ਬੁਰਾ ਹੁੰਦਾ, ਭਲੇ ਦਾ ਬੇਕਸੂਰ ਦਾ ਬੁਰਾ ਹੁੰਦਾ ਹੋਵੇ ਉੱਥੇ ਵਿਚਾਰ ਕਰ ਲੈਣੀ ਚਾਹੀਦੀ ਹੈ।
ਝੂਠ ਸਮਾਨ ਪਾਪ ਨਹੀਂ ਕੋਈ,
ਮਹਾਰਾਜ ਨੇ ਆਖਿਆ ਝੂਠ ਵਰਗਾ ਪਾਪ ਨਹੀਂ ਹੁੰਦਾ ਕੋਈ ਹੋਰ।
ਕਹਿ ਨਾ ਕਬੂ ਗੁਰਸਿੱਖ ਜੋਈ,
ਕਹਿੰਦੇ ਗੁਰੂ ਕਾ ਸਿੱਖ ਕਦੇ ਵੀ ਝੂਠ ਨਾ ਬੋਲੇ, ਮਹਾਰਾਜ ਜੀ ਦਾ ਬਚਨ ਨਾ ਬੋਲੀਏ, ਸੱਚ ਧਰਮ ਝੂਠ ਨਾ ਬੋਲੀਏ। ਪਰ ਨਾਲ ਮਹਾਰਾਜ ਜੀ ਨੇ ਬਰੀਕੀ ਵੀ ਦੱਸੀ ਜੀ,
ਜੇ ਪ੍ਰਾਣੀ ਮਰਬੇ ਤੇ ਛੁੱਟੇ,
ਕਹਿੰਦੇ ਨੇ ਜਿਸ ਕਰਕੇ ਪ੍ਰਾਣੀ ਮਰ ਰਿਹਾ ਹੋਵੇ ਕੋਈ ਭਲਾ ਪੁਰਸ਼ ਤੇ ਛੁੱਟ ਜਾਵੇ,
ਕਿਦੋਂ ਪਰਿਓ ਇਹ ਸੰਕਟ ਮਿਟੇ,
ਕਹਿੰਦੇ ਨੇ ਜੇ ਪਤਾ ਲੱਗ ਜਾਏ ਵੀ ਮੇਰੇ ਕੁਛ ਬੋਲਣ ਕਰਕੇ ਇਹ ਬੰਦਾ ਪਰਉਪਕਾਰੀ ਹੈ, ਭਲਾ ਹੈ, ਨੇਕ ਹੈ, ਤੇ ਇਹਦਾ ਸੰਕਟ ਕੱਟਿਆ ਜਾ ਸਕਦਾ ਹੈ।
ਝੂਠ ਹੈ ਸਾਜ ਸਮਾਨ,
ਮਹਾਰਾਜ ਜੀ ਨੇ ਆਖਿਆ ਉੱਥੇ ਝੂਠ ਸੱਚ ਵਰਗਾ ਹੀ ਹੁੰਦਾ ਹੈ।
ਪਰਹਿਤ ਹੋਤੇ ਕਰੇ ਵਖਾਣ,
ਕਿਉਂਕਿ ਪਰਹਿਤ ਵਾਸਤੇ, ਪਰਹਿਤ ਹੋਤੇ ਕਰੇ ਵਖਾਣ, ਕਹਿੰਦੇ ਪਰਾਏ ਵਾਸਤੇ, ਭਲੇ ਵਾਸਤੇ, ਨੇਕੀ ਵਾਸਤੇ ਉਹ ਬੋਲਿਆ ਗਿਆ ਹੈ।
ਗੁਰ ਤੇ ਬਚਨ ਤੀਰਥੇ ਸੁਣੇ,
ਕਹਿੰਦੇ ਜਿਸ ਵੇਲੇ ਮਹਾਰਾਜ ਜੀ ਤੋਂ ਇਹ ਬਚਨ ਭਾਈ ਤੀਰਥੇ ਨੇ ਸੁਣਿਆ,
ਕਰੇ ਕਮਾਵਨ ਤਿਨ ਮਨ ਮਨੇ,
ਬਸ ਮਨ 'ਚ ਮੰਨ ਲਿਆ ਵੀ ਇਹ ਕਮਾਈ ਜ਼ਰੂਰ ਕਰਨੀ ਆ, ਸੱਚ ਹੀ ਬੋਲਣਾ ਹੈ।
ਬੋਲਤ ਸੱਚ ਪਰਮਗਤ ਪਾਈ,
ਕਹਿੰਦੇ ਫਿਰ ਸਾਰੀ ਜ਼ਿੰਦਗੀ ਭਾਈ ਤੀਰਥੇ ਨੇ ਸੱਚ ਬੋਲਿਆ ਤੇ ਇਸੇ ਸੱਚ ਕਰਕੇ ਹੀ ਉਹਨੇ ਪਰਮਗਤੀ ਪ੍ਰਾਪਤ ਕਰ ਲਈ।
ਪਰਿਓ ਰਹਿਓ ਸਤਿਗੁਰ ਸਰਨਾਈ,
ਕਹਿੰਦੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਹੀ ਰਿਹਾ ਉਹ ਤਾਂ ਸਦਾ ਵਾਸਤੇ।
ਕਿਸ਼ਨ ਦਾਸ ਮਾਣਕ ਚੰਦ ਪੂਰੋ,
ਇੱਕ ਵਾਰ ਚੌਥੇ ਪਾਤਸ਼ਾਹ ਜੀ ਦੇ ਕੋਲ ਕੁਝ ਹੋਰ ਗੁਰਮੁਖ ਪਿਆਰੇ ਆਏ, ਭਾਈ ਬਿਸ਼ਨ ਦਾਸ ਮਾਣਕ ਚੰਦ ਤੇ ਭਾਈ ਪੂਰੋ ਜੀ, ਇਹ ਤਿੰਨ ਜਾਣੇ
ਤਿੰਨੋ ਆਏ ਗੁਰੂ ਹਜੂਰ,
ਤਿੰਨਾਂ ਨੇ ਆਣ ਕੇ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੇ ਜੀ,
ਚਰਨ ਕਮਲ ਪਰ ਕਰਿਓ ਪ੍ਰਣਾਮ,
ਮਹਾਰਾਜ ਜੀ ਦੇ ਕਮਲਾਂ ਵਰਗੇ ਚਰਨਾਂ ਉੱਤੇ ਮੱਥਾ ਲਾ ਕੇ ਪ੍ਰਣਾਮ ਕੀਤੀ ਹੈ,
ਬੈਠ ਕਰਿਓ ਦਰਸ਼ਨ ਬਿਰਾਮ,
ਫਿਰ ਮਹਾਰਾਜ ਜੀ ਦੇ ਕੋਲ ਬੈਠ ਕੇ ਸਤਿਗੁਰੂ ਜੀ ਦੇ ਪਵਿੱਤਰ ਸੁੰਦਰ ਦਰਸ਼ਨ ਕੀਤੇ ਹਨ,
ਹੱਥ ਜੋੜ ਕਰ ਅਰਜ ਗੁਜਾਰੀ,
ਕਹਿੰਦੇ ਹੱਥ ਜੋੜ ਕੇ ਇਹਨਾਂ ਤਿੰਨਾਂ ਨੇ ਫਿਰ ਇਸ ਤਰ੍ਹਾਂ ਬੇਨਤੀ ਚੌਥੇ ਪਾਤਸ਼ਾਹ ਜੀ ਨੂੰ ਕੀਤੀ,
ਜਨਮ ਮਰਨ ਤੇ ਲਿਓ ਬਾਰੀ,
ਆਖਿਆ ਮਹਾਰਾਜ ਕਿਰਪਾ ਕਰਕੇ ਸਾਡਾ ਜਨਮ ਮਰਨ ਦਾ ਬੰਧਨ ਕੱਟ ਦਿਓ ਜੀ,
ਸਹਿਤ ਕੁਟੰਬ ਹੋਏ ਕਲਿਆਣੇ,
ਮਹਾਰਾਜ ਅਸੀਂ ਚਾਹੁੰਦੇ ਹਾਂ ਵੀ ਸਾਡੇ ਪਰਿਵਾਰ ਸਮੇਤ ਸਾਡੀ ਕਲਿਆਣ ਹੋ ਜਾਵੇ, ਆਪ ਜੀ ਕਿਰਪਾ ਕਰਕੇ ਇਸ ਤਰ੍ਹਾਂ ਦਾ ਪਵਿੱਤਰ ਉਪਦੇਸ਼ ਦਿਓ ਜਿਸ ਕਰਕੇ ਅਸੀਂ ਆਪਣੇ ਪਰਿਵਾਰ ਆਪਣੇ ਕੁਟੰਬ ਸਮੇਤ ਹੀ ਤਰ ਜਾਈਏ,
ਅਸ ਕੀਜੈ ਉਪਦੇਸ਼ ਮਹਾਨੇ,
ਮਹਾਰਾਜ ਇਹੋ ਜਿਹਾ ਮਹਾਨ ਉਪਦੇਸ਼ ਕਿਰਪਾ ਕਰਕੇ ਦਿਓ ਜੀ,
ਕਰਿਓ ਵਾਕਤਵ ਸ੍ਰੀ ਗੁਰੂ ਦੇਵਾ,
ਉਹਨਾਂ ਦੀ ਬੇਨਤੀ ਸੁਣ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਵਿੱਤਰ ਮੁਖ ਤੋਂ ਏਦਾਂ ਬਚਨ ਕੀਤਾ ਹੈ,
ਕਰੋ ਆਪ ਗੁਰ ਸਿੱਖਣ ਸੇਵਾ,
ਆਖਿਆ ਠੀਕ ਹੈ ਭਾਈ ਤਰ ਜਾਓਗੇ ਪਰਿਵਾਰ ਸਮੇਤ ਹੀ ਤਰ ਜਾਓਗੇ, ਪਰ ਗੁਰੂ ਕੇ ਸਿੱਖਾਂ ਦੀ ਸੇਵਾ ਕਰਿਆ ਕਰੋ,
ਬਨਤਾ ਸੁਤ ਤਨ ਜਾ ਸਿਖਰਾਵ ਹੋ,
ਕਹਿੰਦੇ ਆਪਣੀ ਘਰ ਵਾਲੀ ਨੂੰ ਆਪਣੇ ਪੁੱਤਰ ਨੂੰ ਆਪਣੀ ਪੁੱਤਰੀ ਨੂੰ ਵੀ ਇਹ ਸਿੱਖਿਆ ਦੇਣੀ ਹੈ ਵੀ ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਹੈ,
ਕਹਿ ਤੇ ਤਿੰਨ ਸੇਵਾ ਕਰਵਾਵ ਹੋ,
ਕਹਿ ਕੇ ਉਹਨਾਂ ਕੋਲੋਂ ਸੇਵਾ ਕਰਵਾਉਣੀ, ਆਪਣੇ ਬੱਚਿਆਂ ਕੋਲੋਂ ਆਪਣੇ ਪਰਿਵਾਰ ਕੋਲੋਂ ਉਹਨਾਂ ਨੂੰ ਪ੍ਰੇਰ ਕੇ ਉਹਨਾਂ ਨੂੰ ਕਹਿ ਕੇ ਫਿਰ ਸੇਵਾ ਕਰਵਾਉਣੀ ਹੈ,
ਲਖੋ ਵਾਹਿਗੁਰੂ ਕੇ ਹਮ ਦਾਸ,
ਇਹ ਜਾਣਨਾ ਵੀ ਅਸੀਂ ਵਾਹਿਗੁਰੂ ਦੇ ਦਾਸ ਹਾਂ ਪਰਮਾਤਮਾ ਦੇ ਦਾਸ ਹਾਂ,
ਤੁਮ ਸੁਤ ਸੁਤਾ ਦਾਸ ਗੁਰ ਪਾਸ,
ਇਹ ਗੁਰੂ ਸਾਹਿਬ ਨੇ ਧੀਆਂ ਪੁੱਤਰਾਂ ਦੇ ਰੂਪ ਵਿੱਚ ਮਹਾਰਾਜ ਜੀ ਨੇ ਸਾਨੂੰ ਇੱਕ ਸੇਵਾ ਦਾ ਮੌਕਾ ਦੇ ਦਿੱਤਾ, ਇਹ ਫੁਲਵਾੜੀ ਦੇ ਦਿੱਤੀ, ਇਹ ਸੰਜੋਗਾਂ ਅਨੁਸਾਰ ਪਰਿਵਾਰ ਦਿੱਤਾ, ਪਰ ਹੈ ਇਹ ਪਰਮੇਸ਼ਰ ਦਾ ਹੀ ਹੈ,
ਜਥਾ ਕਸਮ ਕੇ ਦਰ ਪਰ ਘੋੜਾ,
ਕਹਿੰਦੇ ਐਂ ਸਮਝ ਲਓ ਵੀ ਜਿਵੇਂ ਕਿਸੇ ਮਾਲਕ ਦੇ ਦਰ ਤੇ ਘੋੜਾ ਬੱਧਾ ਹੋਵੇ,
ਚਾਕਰ ਚੜਾ ਚੈ ਦੇ ਸ਼ੋਰਾ,
ਤੇ ਉਹ ਆਪਣੇ ਨੌਕਰ ਨੂੰ ਕਿਸੇ ਕੰਮ ਭੇਜੇ ਤੇ ਘੋੜਾ ਆਪਣੇ ਵਾਲਾ ਦੇ ਦੇਵੇ, ਉਹ ਨੌਕਰ ਫਿਰ ਮਾਲਕ ਦੇ ਘੋੜੇ ਤੇ ਚੜ ਕੇ ਮਾਲਕ ਦਾ ਕੰਮ ਕਰਨ ਵਾਸਤੇ ਜਾਵੇ,
ਤਬ ਸਭ ਚਿੰਤ ਖਸਮ ਕੇ ਹੋਏ,
ਕਹਿੰਦੇ ਮਾਲਕ ਨੂੰ ਹੀ ਆਪਣੇ ਘੋੜੇ ਦੀ ਸਾਂਭ ਦੀ ਸੰਭਾਲ ਦੀ ਚਿੰਤਾ ਹੁੰਦੀ, ਨੌਕਰ ਨੂੰ ਨਹੀਂ, ਨੌਕਰ ਉਹਦੇ ਕਹਿਣ ਤੇ ਉਹਦੇ ਘੋੜੇ ਤੇ ਚੜ ਕੇ ਉਹਦਾ ਹੀ ਕੰਮ ਕਰਨ ਵਾਸਤੇ ਗਿਆ ਸੀ, ਉਹਨੇ ਲਿਆ ਕੇ ਫਿਰ ਉੱਥੇ ਬੰਨ ਦੇਣਾ, ਜਿਹੜੀ ਚਿੰਤਾ ਸਾਂਭਣ ਸੰਭਾਲ ਦੀ ਇਹ ਸਾਰੀ ਮਾਲਕ ਨੂੰ ਹੁੰਦੀ ਹੈ,
ਖਾਣ ਪਾਣ ਦੇ ਭੁੱਖੇ ਸੋਏ,
ਕਹਿੰਦੇ ਉਹਦੇ ਖਾਣ ਪੀਣ ਦਾ ਉਹਦੇ ਧੁੱਪ ਛਾਂ ਦਾ ਸਾਰੀ ਜਿਹੜੀ ਫਿਕਰ ਹੈ ਉਹ ਮਾਲਕ ਨੂੰ ਹੁੰਦੀ ਹੈ,
ਕਹਿੰਦੇ
ਬਸ ਇਉਂ ਜਾਣਨਾ ਗੁਰਮੁਖੋ ਜਿਹੜਾ ਸਾਰਾ ਪਰਿਵਾਰ ਸਾਨੂੰ ਪਰਮਾਤਮਾ ਨੇ ਦਿੱਤਾ ਹੋਇਆ ਹੈ,
ਸੌਂਪੈ ਸਤਿਗੁਰ ਕੇ ਦਰਬਾਰ,
ਇਹ ਸਮਝ ਲਓ ਵੀ ਗੁਰੂ ਦੀ ਦਿੱਤੀ ਹੋਈ ਦਾਤ ਹੈ ਤੇ ਮੈਂ ਤਾਂ ਸਿਰਫ ਸੰਜੋਗਾਂ ਕਰਕੇ ਇਹਨਾਂ ਦੀ ਪਾਲਣਾ ਕਰਨੀ, ਦਿੱਤਾ ਸਾਰਾ ਕੁਝ ਮਹਾਰਾਜ ਨੇ,
ਤਜੈ ਆਪਣ ਪਉ ਤਿਨ ਕੇ ਖਣੇ,
ਇਹ ਜਾਣ ਕੇ ਆਪਣ ਪਉ ਹੁੰਦਾ ਮੋਹ, ਇਹ ਜਾਣ ਕੇ ਕਹਿੰਦੇ ਮੋਹ ਜਿਹੜਾ ਛੱਡ ਦੇਵੇ ਆਪਣੇ ਪਰਿਵਾਰ ਦਾ, ਪ੍ਰੇਮ ਜ਼ਰੂਰ ਕਰੇ ਮੋਹ ਨਾ ਕਰੇ, ਪ੍ਰੇਮ ਚ ਤੇ ਮੋਹ ਚ ਸਾਧ ਸੰਗਤ ਜੀ ਜ਼ਮੀਨ ਅਸਮਾਨ ਦਾ ਫਰਕ ਹੁੰਦਾ, ਉਵੇਂ ਸੂਖ ਮੰਜਾ ਹੀ ਅੰਤਰ ਹੈ, ਪਰ ਅੱਗਿਓਂ ਜਦੋਂ ਇਹਦੇ ਆਪਣਾ ਅਸਰ ਵਿਖਾਉਂਦਾ ਤੇ ਪ੍ਰੇਮ ਦਾ ਅਸਰ ਸੁੱਖ ਹੁੰਦਾ ਤੇ ਮੋਹ ਦਾ ਅਸਰ ਜਿਹੜਾ ਫਲ ਉਹ ਦੁੱਖ ਹੁੰਦਾ, ਇਸ ਕਰਕੇ ਕਹਿੰਦੇ ਪ੍ਰੇਮ ਕਰਨਾ ਆਪਣੇ ਪਰਿਵਾਰ ਨਾਲ ਪਰ ਮੋਹ ਨਹੀਂ ਕਰਨਾ ਹੈ,
ਜਾਣੈ ਤਰੀ ਮੇਲ ਗਨ ਮਨੋ,
ਐਂ ਜਾਣਨਾ ਵੀ ਜਾਣੈ ਤਰੀ ਮੇਲ, ਤਰੀ ਕਹਿੰਦੇ ਨੇ ਬੇੜੀ ਨੂੰ, ਐਂ ਸਮਝਣਾ ਵੀ ਇਹ ਬੇੜੀ ਦਾ ਪੂਰ ਹੈ, ਸੰਜੋਗਾਂ ਕਰਕੇ ਮਿਲਿਆ ਹੈ, ਆਪੋ ਆਪਣੀ ਪ੍ਰਾਲਭ ਅਨੁਸਾਰ ਉਦੋਂ ਬਾਅਦ ਕਿੰਨੇ ਕਿੱਥੇ ਚਲੇ ਜਾਣਾ ਇਹ ਬੰਦੇ ਨੂੰ ਕੋਈ ਪਤਾ ਨਹੀਂ ਹੁੰਦਾ,
ਤਾਂ ਸਤਿਗੁਰ ਕੋ ਪਰ ਹੈ ਲਾਜ,
ਕਹਿੰਦੇ ਫਿਰ ਜੇ ਐਂ ਸਮਝਾਂਗੇ ਤੇ ਲਾਜ ਗੁਰੂ ਨੂੰ ਹੁੰਦੀ ਹੈ, ਜੇ ਆਪਾਂ ਸਮਝੀਏ ਨਾ ਭਈ ਇਹ ਪਰਿਵਾਰ ਮੇਰਾ ਗੁਰੂ ਸਾਹਿਬ ਨੇ ਮੈਨੂੰ ਦਾਤ ਦਿੱਤੀ ਹੈ, ਮੇਰੀ ਮੇਰਾ ਫਰਜ਼ ਹੈ, ਮੇਰੀ ਡਿਊਟੀ ਹੈ ਪ੍ਰੇਮ ਕਰਕੇ ਇਹਨਾਂ ਦੀ ਪਾਲਣਾ ਕਰਨੀ ਧਰਮ ਦੀ ਕਿਰਤ ਵਿੱਚੋਂ, ਤੇ ਫਿਰ ਲਾਜ ਗੁਰੂ ਨੂੰ ਹੈ, ਜੇ ਮੋਹ ਕਰਕੇ ਪਾਪ ਕਰੇਗਾ ਤੇ ਪਾਪ ਕਰਕੇ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਭਿਆਨ ਲਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤਨ ਬੇਰਾ ਤੇਰੇ ਜੀ ਪੈ ਲੀਜੇ, ਕਹਿੰਦੇ ਚੇਤੇ ਰੱਖ ਲੈਣਾ ਫਿਰ, ਕਿਉਂਕਿ ਪਾਪ ਮੋਹ ਹੀ ਕਰਵਾਉਂਦਾ ਹੁੰਦਾ, ਅਗਰ ਪ੍ਰੇਮ ਹੈ ਤੇ ਫਿਰ ਪਾਪ ਨਹੀਂ ਬੰਦਾ ਕਰੇਗਾ, ਪ੍ਰੇਮ ਨਾਲ ਪਾਲਣਾ ਤੰਗੀ ਕੱਟ ਕੇ ਵੀ ਕਰ ਲਵੇਗਾ, ਪਰ ਮੋਹ ਚ ਆਇਆ ਹੋਇਆ ਫਿਰ ਪਾਪ ਕਰਦਾ, ਇਸ ਕਰਕੇ ਮਹਾਰਾਜ ਨੇ ਆਖਿਆ ਜਾਣ ਲੈਣਾ ਜੇ ਪਰਿਵਾਰ ਦੀ ਪਾਲਣਾ ਗੁਰੂ ਦੇ ਦਿੱਤੇ ਜੀ ਤੇ ਉਹਦੀ ਦਿੱਤੀ ਦਾਤ ਸਮਝ ਕੇ ਕਰੇਗਾ ਤੇ ਫਿਰ ਲਾਜ ਗੁਰੂ ਸਾਹਿਬ ਜੀ ਰੱਖਣਗੇ,
ਕਰੈ ਨਿਭਾਵਨ ਸਕਲ ਸਮਾਜ,
ਕਹਿੰਦੇ ਫਿਰ ਸਾਰੇ ਸਮਾਜ ਵਿੱਚ ਮਹਾਰਾਜ ਉਹਦੀ ਲਾਜ ਰੱਖ ਕੇ ਤੇ ਸਾਰੀ ਉਹਦੀ ਗ੍ਰਿਸਤੀ ਬੜੇ ਪ੍ਰੇਮ ਨਾਲ ਨਿਭਾ ਦਿੰਦੇ ਹਨ,
ਭੋਜਨ ਵਸਤਰ ਭਲੇ ਪਹੁੰਚਾਵੈ,
ਕਹਿੰਦੇ ਭੋਜਨ ਵਸਤਰ ਕਿਸੇ ਚੀਜ਼ ਦੀ ਵੀ ਮਹਾਰਾਜ ਕਮੀ ਨਹੀਂ ਆਉਣ ਦਿੰਦੇ, ਸਾਰਿਆਂ ਨੂੰ ਪ੍ਰਾਲਭ ਅਨੁਸਾਰ ਗੁਰੂ ਸਾਹਿਬ ਜੀ ਦਿੰਦੇ ਹਨ,
ਸ਼੍ਰੇ ਕਰੈ ਗਨ ਕਸ਼ਟ ਮਿਟਾਵੈ,
ਤੇ ਕਹਿੰਦੇ ਸ਼੍ਰੇ ਹੁੰਦੀ ਮੁਕਤੀ, ਕਹਿੰਦੇ ਫਿਰ ਕਸ਼ਟ ਵੀ ਕੱਟੇ ਜਾਣਗੇ ਮੁਕਤੀ ਵੀ ਸੱਚੇ ਪਾਤਸ਼ਾਹ ਜੀ ਬਖਸ਼ ਦੇਣਗੇ, ਪਰ ਬਹੁਤ ਵਾਰ ਬੰਦਾ ਸਾਧ ਸੰਗਤ ਦੂਜਿਆਂ ਵੱਲ ਵੇਖ ਕੇ ਥੋੜਾ ਜਿਹਾ ਭਰਮ ਚ ਪੈ ਜਾਂਦਾ ਹੈ, ਹੋ ਸਕਦਾ ਕਿਤੇ ਕਿਤੇ ਧਰਮ ਦੀ ਕਿਰਤ ਨਾਲ ਪਰਿਵਾਰ ਨੂੰ ਪਾਲਣ ਵਿੱਚ ਜੋ ਆਸੇ ਪਾਸੇ ਉਹ ਦੇਖਦਾ ਹੋਵੇ ਇੱਦਾਂ ਦਾ ਉਹਨੂੰ ਸੁੱਖ ਨਾ ਲੱਗਦਾ ਹੋਵੇ, ਪਰ ਅਸਲ ਵਿੱਚ ਸੁੱਖ ਉਸੇ 'ਚ ਹੀ ਹੁੰਦਾ, ਇਸ ਲਈ ਮਹਾਰਾਜ ਨੇ ਆਖਿਆ ਵੀ ਦੇਣਾ ਤਾਂ ਗੁਰੂ ਸਾਹਿਬ ਨੇ ਹੈ, ਇਹ ਜਾਣ ਕੇ ਵੀ ਇਹ ਦਾਤ ਗੁਰੂ ਸਾਹਿਬ ਦੀ ਦਿੱਤੀ ਹੈ, ਪ੍ਰੇਮ ਨਾਲ ਪਾਲੇ ਮੋਹ ਨਾ ਕਰੇ, ਜੇ ਮੋਹ ਕਰੇਗਾ ਫਿਰ ਆਸੇ ਪਾਸੇ ਦੇਖ ਕੇ ਉਹਨਾਂ ਦੀ ਰੀਸ ਕਰਨ ਵਾਸਤੇ ਫਿਰ ਸਾਰੇ ਉਹ ਪੱਧਰ ਕਰਨੇ ਪੈਣਗੇ ਤੇ ਕਰਮ ਗਤੀ ਜਿਹੜੀ ਹੈ ਤੇਰੀ ਬਣ ਜਾਵੇਗੀ, ਫਿਰ ਤੈਨੂੰ ਭੋਗਣੀ ਪਵੇਗੀ,
ਬਿਸ਼ਨ ਦਾਸ ਮਾਨਕ ਚੰਦ ਪੂਰੋ,
ਕਹਿੰਦੇ ਭਾਈ ਪੂਰੋ ਜੀ, ਭਾਈ ਬਿਸ਼ਨ ਦਾਸ ਤੇ ਭਾਈ ਮਾਨਕ ਚੰਦ ਜਿਨ੍ਹਾਂ ਦੇ ਪ੍ਰਥਾਏ ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਹਨ,
ਸੁਨ ਗੁਰ ਕੋ ਉਪਦੇਸ਼ਨ ਰੂਰੋ।
ਮਹਾਰਾਜ ਜੀ ਦਾ ਸੁੰਦਰ ਉਪਦੇਸ਼ ਜਦੋਂ ਉਹਨਾਂ ਤਿੰਨਾਂ ਗੁਰਮੁਖਾਂ ਨੇ ਸੁਣਿਆ ਤਾਂ
ਕਰਿਓ ਕਮਾਵਣ ਨੀਕੇ ਮਾਨ,
ਬਸ ਕਮਾਉਣਾ ਸ਼ੁਰੂ ਕਰ ਦਿੱਤਾ। ਮਹਾਰਾਜ ਜੀ ਦੇ ਚੰਗੇ ਬਚਨ ਜਾਣ ਕੇ ਕਮਾਉਣਾ ਸ਼ੁਰੂ ਕਰ ਦਿੱਤਾ, ਵੀ ਇਹ ਗੁਰੂ ਦਾ ਦਿੱਤਾ ਹੋਇਆ ਪਰਿਵਾਰ ਸਮਝ ਕੇ ਪਾਲਣਾ, ਤੂੰ ਮੋਹ ਨਹੀਂ ਕਰਨਾ। ਹਾਂ ਜੇ ਆਪਾਂ ਦਿੱਤਾ ਆਪਾਂ ਨੂੰ ਹੀ ਹੈ, ਇਹ ਸੱਚ ਹੈ ਵੀ ਪਰਿਵਾਰ ਆਪਣਾ ਹੀ ਹੈ, ਬੱਚੇ ਆਪਣੇ, ਆਪਾਂ ਨੂੰ ਦਿੱਤੇ ਮਹਾਰਾਜ ਜੀ ਨੇ, ਆਪਾਂ ਉਹਨਾਂ ਦੇ ਸਿਰ ਤੇ ਪ੍ਰੇਮ ਭਰਿਆ ਹੱਥ ਵੀ ਰੱਖਣਾ, ਪਰ ਇਹ ਜਾਣਨਾ ਵੀ ਇਹ ਗੁਰੂ ਦੀ ਦਿੱਤੀ ਦਾਤ ਹੈ। ਆਪਣਾ ਮੇਰਾ 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 ਕਰਕੇ ਜੇ ਕਰੇਗਾ ਤਾਂ ਸਤਿਸੰਗ ਜੀ ਫਿਰ ਫਸ ਜਾਏਗਾ ਜਾਲ ਵਿੱਚ। ਇਹ ਸ਼ਾਇਦ ਅੱਗੇ ਵੀ ਇੱਕ ਵਾਰੀ ਬਚਨ ਕੀਤਾ ਹੋਣਾ, ਬਈ ਕਿਸੇ ਮਹਾਤਮਾ ਨੇ ਸਤਿਸੰਗ ਜੀ ਆਪਣੇ ਸੇਵਕ ਨੂੰ ਪੜ੍ਹਾਉਂਦੇ ਸੀ ਮਹਾਤਮਾ, ਤੇ ਉਹਨੂੰ ਇੱਕ ਰੁਪਈਆ ਦਿੱਤਾ ਤੇ ਕਹਿੰਦੇ ਵੀ ਜਾ ਗੁਰਮੁਖਾ ਇਹਦੇ ਪੇੜੇ ਲੈ ਕੇ ਆ, ਤੇ ਚਾਰ ਪੇੜੇ ਆਏ ਰੁਪਈਏ ਦੇ। ਤੇ ਜਦੋਂ ਪੇੜੇ ਲੈ ਕੇ ਤੁਰਿਆ ਤਾਂ ਉਹਦਾ ਖਾਣ ਲਈ ਮਨ ਕੀਤਾ, ਉਹਨੇ ਇੱਕ ਪੇੜਾ ਖਾ ਲਿਆ, ਸਵਾਦ ਲੱਗਾ ਤੇ ਦੂਜਾ, ਕਿਉਂ ਖੋਏ ਦੇ ਪੇੜੇ ਸੀ, ਦੂਜਾ ਵੀ ਖਾ ਲਿਆ। ਤੇ ਲਿਆ ਕੇ ਤੇ ਦੋ ਜਿਹੜੇ ਪੇੜੇ ਸੀ ਉਹ ਮਹਾਤਮਾ ਦੇ ਅੱਗੇ ਰੱਖਤੇ। ਉਹ ਕਹਿੰਦੇ ਗੁਰਮੁਖਾ ਇਹ ਰੁਪਈਏ ਦੇ ਦੋ ਹੀ ਆਏ? ਕਹਿੰਦਾ ਨਹੀਂ ਜੀ, ਆਏ ਤਾਂ ਚਾਰ ਸੀ। ਤੇ ਕਹਿੰਦੇ ਫਿਰ ਦੋ ਦਿੱਤੇ ਤੂੰ ਮੈਨੂੰ? ਕਹਿੰਦਾ ਜੀ ਮੈਂ ਸੋਚਿਆ ਵੀ ਦੋ ਆਪਾਂ ਦੋ ਤੇ ਜਾਣੇ ਆ, ਦੋ ਤੁਹਾਡੇ ਤੇ ਦੋ ਮੇਰੇ, ਮੈਂ ਆਪਣੇ ਦੋ ਖਾ ਲਏ। ਉਹ ਕਹਿੰਦੇ ਲੈ ਹੱਥ ਹੋਈ, ਮੈਨੂੰ ਦੱਸੇ ਬਿਨਾਂ ਤੂੰ ਕਿੱਦਾਂ ਖਾ ਲਏ? ਉਹ ਨਤੀਜਾ ਵੀ ਫੜ ਕੇ ਮੂੰਹ 'ਚ ਪਾ ਲਿਆ, ਕਹਿੰਦਾ ਜੀ ਇੱਦਾਂ ਇੱਕ ਉਹ ਵੀ ਖਾ ਲਿਆ। ਉਹ ਕਹਿੰਦੇ ਇਹ ਤਾਂ ਤੂੰ ਹੁਣ ਤਿੰਨ ਖਾ ਲਿਆ। ਕਹਿੰਦਾ ਜੀ ਮੈਨੂੰ ਪਤਾ, ਦੇ ਤਾਂ ਚੌਥਾ ਵੀ ਤੁਸੀਂ ਮੈਨੂੰ ਦੇਣਾ, ਤੁਸੀਂ ਤਾਂ ਮਿੱਠਾ ਖਾਂਦੇ ਹੀ ਨਹੀਂ। ਉਹ ਕਹਿੰਦੇ ਇਹ ਵੀ ਸੱਚ ਆ ਵੀ ਮੈਂ ਦੇ ਚਾਰੇ ਹੀ ਤੈਨੂੰ ਦੇਣੇ ਸੀ, ਪਰ ਗੁਰਮੁਖਾ ਤੂੰ ਮਰਿਆਦਾ ਭੰਨ ਦਿੱਤੀ, ਰੁਪਈਆ ਮੇਰਾ ਸੀ ਨਾ, ਤੇਰੀ ਮਰਿਆਦਾ ਇਹ ਕਹਿੰਦੀ ਸੀ, ਤੇਰਾ ਫਰਜ਼ ਤੇਰੀ ਡਿਊਟੀ ਸੀ ਵੀ ਚਾਰੇ ਪੇੜੇ ਲਿਆ ਕੇ ਇੱਕ ਵਾਰੀ ਮੈਨੂੰ ਦੇਣੋ, ਵੀ ਆਹ ਲਓ ਜੀ ਤੁਹਾਡਾ ਰੁਪਈਆ ਸੀ ਤੇ ਪੇੜੇ ਤੁਹਾਡੇ ਆ, ਅੱਗਿਓਂ ਮੈਂ ਤੈਨੂੰ ਦਿੰਦਾ, ਖਾਣੇ ਤੂੰ ਹੀ ਸੀ, ਮਰਿਆਦਾ ਵੀ ਨਾ ਟੁੱਟਦੀ ਤੇ ਤੇਰੇ ਕੋਲੋਂ ਇਹ ਅਵੱਗਿਆ ਵੀ ਨਾ ਹੁੰਦੀ, ਦੇਣੇ ਤੈਨੂੰ ਹੀ ਸੀ ਮੈਂ, ਇਹ ਤੈਨੂੰ ਵੀ ਪਤਾ ਤੇ ਮੈਨੂੰ ਵੀ, ਪਰ ਤੂੰ ਆਪਣੀ ਡਿਊਟੀ ਨਹੀਂ ਕੀਤੀ, ਆਪੇ ਹੀ ਉਹਨਾਂ ਨੂੰ ਆਪਣੇ ਬਣਾ ਲਿਆ, ਮੈਨੂੰ ਪਾਸੇ ਕਰਕੇ ਚਲਾਕੀ ਨਾਲ ਆਪਣੇ ਬਣਾ ਲਏ, ਤੂੰ ਇਹ ਨਹੀਂ ਸਮਝਿਆ ਵੀ ਇਹ ਮੇਰੇ ਸੀ ਤੇ ਮੈਨੂੰ ਲਿਆ ਕੇ ਦਿੰਦੋ ਤੇ ਮੇਰੇ ਰਾਹੀਂ ਲੈਂਦੋ, ਫਿਰ ਪਾਪ ਨਹੀਂ ਸੀ। ਸੇਮ ਹੀ ਗੱਲ ਹੈ, ਗੁਰੂ ਨੂੰ ਪਾਸੇ ਕਰਕੇ ਆਖੀਏ ਨਾ ਪਰਿਵਾਰ ਮੇਰਾ ਪਰਿਵਾਰ ਮੇਰਾ, ਫਿਰ ਸਤਿਸੰਗ ਜੀ ਬਸ ਉਹ ਫਸ ਗਏ ਜਾਲ 'ਚ। ਜੇ ਬੰਦਾ ਇਹ ਆਖਿਆ ਨਾ ਵੀ ਨਹੀਂ ਇਹ ਗੁਰੂ ਸਾਹਿਬ ਦਾ ਹੀ ਹੈ ਸਾਰਾ ਕੁਝ, ਮਹਾਰਾਜ ਨੂੰ ਵਿੱਚ ਰੱਖੇ ਤੇ ਫਿਰ ਚੌਥੇ ਪਾਤਸ਼ਾਹ ਕਹਿੰਦੇ ਗੁਰਮੁਖੋ ਲਾਜ ਵੀ ਗੁਰੂ ਨੂੰ ਹੈ ਤੇ ਪਾਲੇਗਾ ਵੀ ਉਹਨਾਂ ਨੂੰ ਗੁਰੂ ਹੀ। ਫਿਰ ਆਪਾਂ ਸੁਣ ਲਿਆ ਨਾ ਵੀ ਖਾਣ ਦੀ ਤੇ ਪਹਿਨਣ ਦੀ ਤੰਗੀ ਨਹੀਂ ਆਉਣ ਦੇਣਗੇ ਮਹਾਰਾਜ, ਪਰ ਇਹ ਸੋਚੇ ਵੀ ਗੁਰੂ ਸਾਹਿਬ ਨੂੰ ਮੈਂ ਪਾਸੇ ਨਹੀਂ ਕਰਨਾ। ਜੇ ਮਹਾਰਾਜ ਨੂੰ ਪਾਸੇ ਰੱਖ ਕੇ ਚਲਾਕੀ ਕਰਨ ਦਾ ਆਖੇ ਨਾ ਓਵਰ ਕਲੈਵਰੀ ਕਰੇ ਵੀ ਮੈਂ ਇਹ ਮੇਰੇ ਜੀ ਤੇ ਜਿਹਨੇ ਦਿੱਤੇ ਨੇ, ਦਾਤ ਨਾ ਸਮਝੇ ਮਹਾਰਾਜ ਦੀ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ ਕਰ ਦੇਵੇ ਵੀ ਦਾਤ ਤਾਂ ਚੰਗੀ ਲੱਗਦੀ, ਦਾਤੇ ਨੂੰ ਪਰੇ ਕਰ ਦੇਵੇ, ਕਹਿੰਦੇ ਫਿਰ ਮਰਿਆਦਾ ਤੋਂ ਬਾਹਰ ਹੈ ਤੇ ਫਿਰ ਉਹਦਾ ਉਹ ਕਰਮ ਗਤੀ ਜਿਹੜੀ ਉਲਟੀ ਹੋ ਜਾਵੇਗੀ ਤੇ ਉਹ ਫਿਰ ਪਾਪ ਹੈ, ਉਹਦਾ ਫਲ ਵੀ ਮਿਲੇਗਾ। ਇਸ ਕਰਕੇ ਮਹਾਰਾਜ ਜੀ ਨੇ ਉਹਨਾਂ ਤਿੰਨਾਂ ਨੂੰ ਦੱਸ ਦਿੱਤਾ, ਗੁਰਮੁਖੋ ਪਾਲੋ ਆਪਣੇ ਪਰਿਵਾਰ ਨੂੰ, ਪਰ ਇਹ ਜਾਣੋ ਵੀ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਦਾਤ, ਆਪਣ ਭਾਉ ਨਹੀਂ ਉਹਨਾਂ ਚ ਕਰਨਾ, ਮੋਹ ਨਹੀਂ, ਪ੍ਰੇਮ ਨਾਲ ਉਹਨਾਂ ਦੀ ਪਾਲਣਾ ਕਰੋ।
ਅੰਤਕਾਲ ਪ੍ਰਾਪਤ ਕਲਿਆਣ,
ਫਿਰ ਮਹਾਰਾਜ ਨੇ ਆਖਿਆ ਅੰਤਲੇ ਸਮੇਂ ਤੇ ਕਲਿਆਣ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ।
ਸਿੱਖ ਪਦਾਰਥ ਤਾਰੂ ਭਾਰੂ,
ਕਹਿੰਦੇ ਨੇ ਫਿਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਤਸੰਗ ਜੀ ਕੁਝ ਸਿੱਖ ਆਏ, ਜਿਹਨਾਂ ਚੋਂ ਇੱਕ ਦਾ ਨਾਮ ਭਾਈ ਤਾਰੂ ਜੀ, ਇੱਕ ਦਾ ਨਾਮ ਭਾਈ ਭਾਰੂ ਜੀ ਹੈ।
ਤਿੰਨੋ ਚਲਾਏ ਗੁਰਦੁਆਰੂ,
ਕਹਿੰਦੇ ਨੇ ਤਿੰਨੇ ਜਾਣੇ ਚੱਲ ਕੇ ਆਏ ਗੁਰੂ ਸਾਹਿਬ ਜੀ ਦੇ ਦੁਆਰੇ ਤੇ ਚੌਥੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ।
ਆਗੇ ਲਾਗੇ ਉਹ ਵੜ ਦੀਵਾਨ,
ਕਹਿੰਦੇ ਅੱਗੇ ਆਉਂਦਿਆਂ ਨੂੰ ਮਹਾਰਾਜ ਜੀ ਦਾ ਦੀਵਾਨ ਚੱਲਦਾ ਪਿਆ ਸੀ, ਜਦੋਂ ਇਹਨਾਂ ਗੁਰੂ ਕੇ ਸਿੱਖਾਂ ਨੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪ੍ਰਵੇਸ਼ ਕੀਤਾ ਤਾਂ
ਕਥਾ ਕੀਰਤਨ ਹੋਤ ਮਹਾਨ,
ਕਥਾ ਕੀਰਤਨ ਹੋ ਰਿਹਾ ਸੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ, ਜੋ ਮਹਾਨ ਮੰਨਿਆ ਜਾਂਦਾ ਕਥਾ ਕੀਰਤਨ ਸੁਖਦਾਈ, ਜਿਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ।
ਸੁਣ ਗੁਰ ਬਚਨ ਪਇਓ ਉਰਤਰਾਸ,
ਕਹਿੰਦੇ ਨੇ ਮਹਾਰਾਜ ਜੀ ਦੇ ਜਦੋਂ ਬਚਨ, ਹੁਣ ਆਉਂਦਿਆਂ ਨੂੰ ਕਥਾ ਪਹਿਲਾਂ ਕੀਰਤਨ ਹੋਇਆ ਫਿਰ ਕਥਾ ਹੋਈ, ਤੇ ਕਥਾ ਵਿੱਚ ਕੁਦਰਤੀ ਇਹ ਪ੍ਰਸੰਗ ਚੱਲ ਪਿਆ ਵੀ ਗੁਰਮੁਖੋ ਇਹ ਕਰਮ ਗਤੀ ਤੇ ਭੋਗਣੀ ਪੈਣੀ, ਜਿਹਨਾਂ ਨੇ ਸੰਗਤ ਨਹੀਂ ਕੀਤੀ, ਨਾਮ ਨਹੀਂ ਜਪਿਆ, ਮਹਾਰਾਜ ਜੀ ਦੀ ਮਨੌਤ ਨਹੀਂ ਕੀਤੇ, ਉਹ ਤਾਂ 84 ਦੇ ਗੇੜ 'ਚ ਫਸ ਜਾਣਗੇ। ਇਹ ਹੁਣ ਪਹਿਲੀ ਵਾਰੀ ਆਏ ਸੀ, ਇਹਨਾਂ ਨੇ ਜਦੋਂ ਇਹ ਗੱਲ ਸੁਣੀ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠ ਕੇ ਬੜੇ ਡਰੇ। ਇਹ
ਹੱਥ ਜੋੜ ਕਿੰਨੀ ਅਰਦਾਸ,
ਕਹਿੰਦੇ ਹੱਥ ਜੋੜ ਕੇ ਜਦੋਂ ਦੀਵਾਨ ਦੀ ਸਮਾਪਤੀ ਹੋਣ ਲੱਗੀ ਤੇ ਚੌਥੇ ਪਾਤਸ਼ਾਹ ਜੀ ਨੂੰ ਇਹਨਾਂ ਨੇ ਹੱਥ ਜੋੜ ਕੇ ਇਦਾਂ ਬੇਨਤੀ ਕੀਤੀ,
ਹਮ ਕੁਟੰਬ ਮੈਂ ਅਧਿਕ ਲਪੇਟੇ,
ਆਖਿਆ ਮਹਾਰਾਜ ਅਸੀਂ ਤੇ ਫਸੇ ਪਏ ਆ ਕੁਟੰਬ ਦੇ ਮੋਹ ਵਿੱਚ, ਸਾਨੂੰ ਤੇ ਬਹੁਤਾ ਲਪੇਟਾ ਮਾਰਿਆ ਹੋਇਆ ਘਰ ਦੇ ਕੰਮਾਂ ਨੇ।
ਪੜਨ ਸੁਣਨ ਗੁਰ ਸ਼ਬਦ ਨਾ ਭੇਟੇ,
ਮਹਾਰਾਜ ਗੁਰੂ ਦੇ ਸ਼ਬਦ ਨੂੰ ਸੁਣਨ ਤੇ ਪੜਨ ਦਾ ਸਮਾਂ ਹੀ ਨਹੀਂ ਹੈਗਾ ਸਾਡੇ ਕੋਲੇ।
ਸਤਸੰਗਤ ਕੋ ਨਾ ਕਿਸ ਬਾਰ,
ਕਦੀ ਵੀ ਸਤਸੰਗਤ ਨਹੀਂ ਕੀਤੀ, ਸਤਸੰਗਤ ਕੋ ਨਾ ਕਿਸ ਬਾਰ ਹੁੰਦਾ ਸਮਾਂ, ਮਹਾਰਾਜ ਸਤਸੰਗਤ ਕਰਨ ਦਾ ਤੇ ਸਮਾਂ ਹੀ ਨਹੀਂ ਅਸੀਂ ਕਦੇ ਕੱਢਿਆ। ऐसा साडा जिहड़ा परिवार दा जाल साडे दुआले होया होया
गुरु जी किम होए हम उधार
आख्या महाराज साडा उधार किवें होवेगा जी साडी कल्याण किवें होवेगी
आए परे अब शरण तुम्हारी
महाराज अज सुनिया ते कुछ थोड़ा जिहा हिरदे नूं कांबा भी छिड़िया ते फिकर भी लगा है कि हुण तुहाडी शरण विच आ गए तुसीं कृपा करके बचाओ
करो आप कल्याण हमारी
महाराज साडी भी कल्याण कर दिओ कृपा करके
रामदास गुरु गिरा बखानी
कहिंदे उहनां दी बेनती सुन के गुरु रामदास सचे पातशाह जी ने पवित्र मुख तो ऐदां आख्या जी
वाहेगुरु सिरजे जे प्राणी
आख्या गुरमुखो जिस वाहेगुरु ने जिस अकाल पुरख वाहेगुरु ने जीव पैदा कीते ने प्राणी सिरजे हन
पूर्व सब हित करियो आहार
महाराज ने आख्या तुसीं व्यर्थ दी चिंता करके फसे पए जे जिन्हें प्राणी सिरजे ने पूर्व उन्हां दे पालन वास्ते पहलां ही करियो आहार जीव पैदा करके ओहदे मत्थे ते ओहदा रिजक परमात्मा ने भेज दिता है लिख दिता है
यहां ते तुम बैठो गुरुद्वार
आख्या इस करके जे तुसीं परखना चाहुंदे ने इस गल नूं तां गुरुद्वारे बैठो इत्थे संगत करिया करो सेवा करिया करो
धरो सिदकुर डोलो नाहीं
आख्या सिदक रखो पर डोलो ना ये जान लो भी जिन्ने जीव परमात्मा ने पैदा कीते ने सब दा आहार सब दा रिजक सच्चे पातशाह जी ने बनाया होया है
सिमरो वाहेगुरु मन माही
कहिंदे मन विच तुसीं वाहेगुरु वाहेगुरु दा सिमरन करो
तुमरे संबंधी समुदाय
कहिंदे जिन्ने तुहाडे संबंधी हन सारे तुहाडा परिवार बच्चे सके सोधरे
सब को रिजक तहां पहुंचाए
आख्या तुसीं देख लो अकाल पुरख वाहेगुरु सारिआं दा रिजक उत्थे उत्थे पहुंचावेगा जिथे जिथे जीव पैदा कीते हन परमात्मा ने
तुमरो रिजक इहां गुरदेह
कहिंदे तुसीं इत्थे रहोगे ते गुरु इत्थे तुहानूं तुहाडा रिजक देवेगा तुहाडे परिवारां दी संभाल अकाल पुरख वाहेगुरु उत्थे करेगा जिथे हैगे ने हुण आपां भगत धन्ना जी दे सत्संग जदों शब्द पढ़दे आ ना जी ते कमाल ही कीती भगत धन्ना जी ने सो हुण आपणे कोले ओह शब्द विचारन दा तां समां नहीं पर आप जी बाणी पढ़न वाले जे गुरमुख जे तुसीं शब्द पढ़ लैणा भगत धन्ना जी दा कुम्मी जल माहे तन तिस बाहर पंख खीर तिस नाही पूर्ण परमानंद मनोहर समझ देख मन माही पाखण कीट गुप्त होए रहता ताचो मार्ग नाही भगत धन्ना जी दा शब्द है गुरबाणी दा फिर पंजवें पातशाह जी कहिंदे ने उड़े उड़ा वैसा को सत पातशाह बचरे छरिया तिर कमण खलावै कमण चगावै कहिंदे कदी कदी सोचिया जे सैकड़े कोहां कूंज चल के आ जांदी है अपने बच्चे पिछे छड आउंदी कौण खवाउंदा उहनां नूं कौन चोगा दिंदा उन्हां नूं अकाल पुरख वाहिगुरु उन्हां दी उत्थे पालना कर दिंदा है इस करके आख्या गुरमुखो चिंता नहीं करनी वाहिगुरु वाहिगुरु जपना यह मान लेना भी हरेक जीव का जिहड़ा रिजक है ਉਹ ਪਰਮਾਤਮਾ ਨੇ ਬਣਾਇਆ ਹੋਇਆ ਸਾਡੀ ਸਿਰਫ ਡਿਊਟੀ ਹੈ ਆਪਣੇ ਧਰਮ ਦੀ ਕਿਰਤ ਕਰਕੇ ਉਹਨਾਂ ਦੀ ਪਾਲਣਾ ਕਰਨ ਦੀ ਅਸੀਂ ਰਿਜਕ ਦਾਤੇ ਨਹੀਂ ਹੈਗੇ ਆਪਣੇ ਪਰਿਵਾਰ ਦੇ ਜੀਆਂ ਦੇ ਵੀ ਰਿਜਕ ਦਾਤੇ ਅਸੀਂ ਨਹੀਂ ਸੱਚੀ ਗੱਲ ਹੈ ਇਹ ਸਿਰਫ ਇੱਕ ਭਰਮੀ ਪਾਲਿਆ ਹੁੰਦਾ ਵੀ ਸਾਰੀ ਗ੍ਰਿਸ਼ਤੀ ਦਾ ਭਾਰ ਮੇਰੇ ਮੋਢੇ ਤੇ ਅੱਜ ਮੈਂ ਉਹ ਕਰਕੇ ਮੋਢਾ ਕਰ ਲਿਆ ਤੇ ਹੁਣ ਥੱਲੇ ਹੀ ਜਾ ਪੈਣੀ ਸਾਰੀ ਗ੍ਰਿਸ਼ਤੀ ਏਦਾਂ ਨਹੀਂ ਹੁੰਦਾ ਗੁਰਮੁਖੋ ਸੰਸਾਰ ਤੋਂ ਜਦੋਂ ਬੰਦਾ ਚੱਲਿਆ ਜਾਂਦਾ ਉਦੋਂ ਬਾਅਦ ਵੀ ਪਰਿਵਾਰ ਚੱਲਦਾ ਹੀ ਰਹਿੰਦਾ ਹੁੰਦਾ ਸੰਸਾਰ ਚੱਲਦਾ ਰਹਿੰਦਾ ਇਹ ਡਿਊਟੀ ਮਹਾਰਾਜ ਦਾ ਉਪਦੇਸ਼ ਹੈ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਪਰ ਮੋਹ ਚ ਫਸ ਕੇ ਜੇ ਪਰਿਵਾਰ ਦੇ ਪਾਲਣ ਲਈ ਪਾਪ ਕਰੇ ਤਾਂ ਗੁਰੂ ਸਾਹਿਬ ਨੇ ਆਖਿਆ ਇਹ ਜਾਣ ਲੈਣਾ ਤੁਸੀਂ ਗੁਰਮੁਖੋ ਵੀ ਰਿਜਕ ਪਰਮਾਤਮਾ ਨੇ ਸਭ ਦਾ ਦਿੱਤਾ ਹੋਇਆ ਤੁਸੀਂ ਨਾਮ ਜਪਣਾ ਭਰੋਸਾ ਕਰਕੇ
ਜਨਮ ਸੁਧਾਰੋ ਪਰਖੋ ਇਹੋ
ਆਖਿਆ ਪਰਖ ਕਰਕੇ ਦੇਖ ਲਿਓ ਆਪਣਾ ਜਨਮ ਸੁਧਾਰ ਲਓਗੇ ਜੇ ਸਾਡੇ ਬਚਨ ਦੀ ਕਮਾਈ ਕਰੋਗੇ ਤਾਂ
ਸੁਣ ਤੀਨੋ ਨਿਜ ਪੁੱਤਰ ਬੁਲਾਏ
ਕਹਿੰਦੇ ਤਿੰਨਾਂ ਨੇ ਮਹਾਰਾਜ ਜੀ ਕੋਲੋਂ ਇਹ ਸੁਣ ਕੇ ਬਚਨ ਤੇ ਆਪਣੇ ਪੁੱਤਰਾਂ ਨੂੰ ਸੁਨੇਹਾ ਭੇਜ ਕੇ ਸੱਦ ਲਿਆ ਜੀ
ਕਹਿਓ ਤਰਨਤਾ ਤੁਮ ਅਬ ਪਾਏ
ਕਹਿਣ ਲੱਗੇ ਪੁੱਤਰੋ ਹੁਣ ਤੁਸੀਂ ਕੰਮ ਜੋਗੇ ਹੋ ਗਏ ਜੇ ਜਵਾਨ ਹੋ ਗਏ ਤਰਨਤਾ ਹੁੰਦੀ ਜਵਾਨੀ ਕਹਿੰਦੇ ਹੁਣ ਜਵਾਨ ਹੋ ਗਏ ਵੱਡੇ ਹੋ ਗਏ ਹੋ ਤੁਸੀਂ
ਭਾਏ ਕਿਰਤ ਲਾਇਕ ਨਿਰਧਾਵੋ
ਤੇ ਹੁਣ ਤੁਸੀਂ ਕਿਰਤ ਕਰ ਸਕਦੇ ਜੇ ਬਹੁਤ ਵਾਰ ਬੰਦਾ ਇਹੀ ਸੋਚੀ ਜਾਂਦਾ ਮੈਂ ਨਾ ਕੀਤਾ ਤੇ ਹੁਣ ਇੰਨੀ ਜੋਗੇ ਹੈਗੇ ਹੀ ਨੇ ਥੋੜੀ ਥੋੜੀ ਜ਼ਿੰਮੇਵਾਰੀ ਦੇਣੀ ਚਾਹੀਦੀ ਉਹਨਾਂ ਨੂੰ ਉਹਨਾਂ ਨੇ ਸੱਦ ਕੇ ਤਿੰਨਾਂ ਨੇ ਆਪਣੇ ਬੱਚਿਆਂ ਨੂੰ ਆਖਿਆ ਤੁਸੀਂ ਵੱਡੇ ਹੋ ਗਏ ਹੁਣ ਤੁਸੀਂ ਕਿਰਤ ਕਰ ਸਕਦੇ ਹੋ
ਸਭ ਘਰ ਕੋ ਸਭ ਕਾਰ ਸੰਭਾਲੋ
ਆਖਿਆ ਹੁਣ ਘਰ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੈ ਬੱਚਿਓ ਹੁਣ ਘਰ ਦਾ ਕਾਰਜ ਤੁਸੀਂ ਸੰਭਾਲਣਾ ਹੈ
ਉਦਮ ਕਰੋ ਲਾਭ ਹੋਏ ਜੇਤਾ
ਕਹਿੰਦੇ ਉਦਮ ਕਰਨਾ ਤੇ ਉਦਮ ਕਰਕੇ ਹੁਣ ਆਪਣੇ ਘਰ ਨੂੰ ਚਲਾਉਣਾ ਤੁਸੀਂ ਹੈ
ਗੁਰ ਕੋ ਦਸਵੰਧ ਕੱਢੋ ਤੇਤਾ
ਫਿਰ ਉਦਮ ਕਰਕੇ ਜਿੰਨੀ ਵੀ ਕਮਾਈ ਹੋਵੇਗੀ ਉਹਦੇ ਵਿੱਚੋਂ ਵੀ ਤੁਸੀਂ ਦਸਵੰਧ ਕੱਢ ਕੇ ਗੁਰੂ ਘਰ ਨੂੰ ਭੇਜਣਾ ਹੈ
ਆਵੋ ਸਿੱਖ ਕਰੋ ਤੇ ਸੇਵਾ
ਕਹਿੰਦੇ ਕੋਈ ਸਿੱਖ ਆ ਜਾਵੇ ਉਸ ਦੀ ਵੀ ਸੇਵਾ ਕਰਨੀ ਤੁਸੀਂ
ਹਮ ਅਬ ਰਹਿ ਦੁਆਰ ਗੁਰਦੇਵਾ
ਅਸੀਂ ਨਿਰਣਾ ਕਰ ਲਿਆ ਕਿ ਅਸੀਂ ਹੁਣ ਚੌਥੇ ਪਾਤਸ਼ਾਹ ਜੀ ਦੇ ਕੋਲ ਹੀ ਰਵਾਂਗੇ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਹੁਣ ਘਰ ਦੀ ਜ਼ਿੰਮੇਵਾਰੀ ਤੁਹਾਡੇ ਤੇ ਆ ਹੌਸਲਾ ਕਰ ਲਿਆ ਉਹਨਾਂ ਨੇ ਵੀ ਚਲੋ ਮਹਾਰਾਜ ਕਹਿੰਦੇ ਤੇ ਦੇ ਕੇ ਵੇਖੋ ਇੱਕ ਵਾਰ ਜ਼ਿੰਮੇਵਾਰੀ ਵੀ ਭਲਾ ਪਲਦਾ ਪਰਿਵਾਰ ਕੇ ਨਹੀਂ ਪਲਦਾ
ਪਾਣੀ ਪੱਖਾ ਸੇਵ ਕਮਾਵ ਹੈ
ਕਹਿਣ ਲੱਗੇ ਅਸੀਂ ਮਹਾਰਾਜ ਦੀ ਹਜ਼ੂਰੀ ਚ ਰਹਿ ਕੇ ਪਾਣੀ ਦੀ ਪੱਖੇ ਦੀ ਸੇਵਾ ਸਿੱਖ ਸੰਗਤਾਂ ਦੀ ਕਰਿਆ ਕਰਾਂਗੇ
ਸਭ ਸੰਗਤ ਕਰ ਸੇਵ ਰਝਾਵ ਹੈ
संगत की सेवा करके महाराज जी नूं रजावांगे, प्रसन्न करांगे, खुशी लवांगे सच्चे पातशाह जी ते।
कथा कीर्तन सुने आनंदे,
कहिंदे कथा कीर्तन सुनांगे आनंद प्राप्त करिया करांगे।
होए प्राप्त कल्याण बिलंदे,
ते महाराज ने वचन कीता भी तुहानूं कल्याण की प्राप्ति होवेगी। हुण सच्चे पातशाह जी दे वचन ते चल के देखना है।
इवें तुमरी भी होए कल्याण,
इवें कहण लगे अकली साडी नहीं, इउं करन करके बचियो तुहाडी भी कल्याण हो जावेगी। महाराज जी नूं असीं बेनती जो कीती भी परिवार समेत किवें तारा, असीं तां बहुते फसे पए आ जी। तां गुरु साहिब जी ने वचन कीता इत्थे असीं जे रब रब करांगे, संगत की सेवा करांगे, गुरु साहिब जी खुश हो जाणगे, तुहाडी भी कल्याण हो जावेगी।
इम सिख्या दे कुटुंब महान,
इउं अपने परिवार नूं सद के कोल बुला के अपने बच्चियां नूं जदों सिख्या दित्ती उहनां तिन्नां ने,
तां लगे गुर सेवक नेरी,
कहिंदे गुरु साहिब जी दी आप तिन्ने जाणे सेवा करन लग पए चौथे पातशाह जी दे चरणां विच रहि के जी।
प्राप्त मुक्त अंत की वेरी,
कहिंदे अंतले समें ते फिर उहनां ने मुक्ति नूं प्राप्त कीता जी।
सतगुर कीर्तन विखै समाए,
कहिंदे महाराज जी दे सरूप विच ही उहनां दी समाई हो गई। गुरु साहिब जी दा वचन कमाउण करके मैं विच चलदी कथा च बेनती कीती सी वी जिस तरहां दा अधिकारी हुंदा सतसंग जी उसे तरहां दा महाराज नूं उपदेश दिंदे आ। पहला भाई तीर्थ आया तो आख्या तू सिर्फ सच बोलना गुरमुखा, सारी जिंदगी सच ते पहरा देख देख, पर थोड़ी एक बरीकी है इहनूं जरूर चेते रखी। हुण इह आए ने ते इहनां नूं आख्या भई तुसीं इत्थे संगतां दी सेवा करो साडे कोल रहि के, ते जिम्मेवारी परिवार नूं दे के देखो भला रिजक परमात्मा ने बनाया सारिआं दा कि तुसीं रिजक दाते आ, एक वारी करके देखो थोड़ा जिहा हौंसला। इहनां नूं इह उपदेश दित्ता, किसी नूं कोई उपदेश देणगे, किसी नूं सेवा दा देणगे, किसी नूं सिमरन, किसी ते सिद्धा भी महाराज ब्रह्म ज्ञान की कृपा कर देंदे आ, पर जे कोई अधिकारी होवे ते इह मैं बेनती कीती महाराज जी दा उपदेश अधिकारी ते अन अधिकारी देख के दिता जांदा, इको उपदेश सतगुरु जी सारिआं नूं नहीं देंदे। जिहड़ा आत्म ज्ञान दा उपदेश है बाणी रूप विच उह सारिआं लई इको ही है, पर अग्यों मन की निर्मलता सारिआं दी इको जी नहीं हुंदी। अपने मन की पवित्रता वास्ते सतसंग जी जिवें जिवें दा कोई संस्कार लैके जांदा उदां दा उपदेश सच्चे पातशाह जी उहनां नूं दिंदे आ। किसी नूं सेवा पहलां कहणगे, किसी नूं सिमरन पहलां कहणगे, किसी नूं सच बोलण दा आख दित्ता, किसी नूं कहणगे सिखां दा इशनान करवाया कर, तूं किसी नूं आख्या तुहाडे घरे कोई सिख आ जावे तुसीं उहदी सेवा करनी है भाई, क्योंकि देख लैंदे महाराज जी भी इह किस उपदेश नूं कमाउण दा अधिकारी है। उस अनुसार ही सच्चे पातशाह जी सतसंग जी फिर सारिआं नूं उपदेश दे रहे ਹਨ।
ਜਨਮ ਮਰਨ ਕੇ ਬੰਧ ਮਿਟਾਏ,
ਕਹਿੰਦੇ ਜਨਮ ਮਰਨ ਦੇ ਉਹਨਾਂ ਤਿੰਨਾਂ ਨੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਆਪਣੇ ਬੰਧਨ ਮੇਟ ਲਏ ਹਨ। ਤੇ ਇਹ ਸੱਚੇ ਪਾਤਸ਼ਾਹੀ ਦਾ ਉਪਦੇਸ਼ ਸਾਧ ਸੰਗਤ ਜੀ ਅਸਲ ਵਿੱਚ ਸਰਬ ਸਾਂਝਾ ਹੁੰਦਾ ਹੈ। ਇਹ ਬਿਲਕੁਲ ਠੀਕ ਹੈ, ਗੁਰੂ ਸਾਹਿਬ ਜੀ ਦਾ ਹੁਕਮ ਹੈ ਸਾਡੇ ਵਾਸਤੇ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਪਰ ਜਿਹੜਾ ਇਹ ਇੱਕ ਭਰਮ ਹੁੰਦਾ ਨਾ ਬਹੁਤਾਤ ਵਿੱਚ ਹੁੰਦਾ ਹੈ ਭਈ ਅਸਲ ਵਿੱਚ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਇਹ ਮੇਰੇ ਹੀ ਸਿਰ 'ਤੇ ਹੈ। ਜੇ ਮੈਂ ਕਹਿੰਦੇ ਵੀ ਆਪਾਂ ਸੁਣੇ ਆਪਣੇ ਬਜ਼ੁਰਗ, ਚਲੋ ਸਮਝਾਉਣ ਵਾਸਤੇ ਆਗਿਆ ਲਈ ਉਹਨਾਂ ਨੂੰ ਕਹਿਣਾ ਹੋਵੇ ਤਾਂ ਕਹਿਣਾ, ਕੋਈ ਪਾਪ ਵੀ ਨਹੀਂ। ਪਰ ਕਹਿੰਦੇ ਹੁੰਦੇ ਆ ਵੀ ਤੁਹਾਨੂੰ ਪਤਾ ਲੱਗ ਜਾਏਗਾ ਮੇਰੇ ਕਰਕੇ ਹੀ ਇਹ ਸਾਰਾ ਕੁਝ, ਅਸਲ ਵਿੱਚ ਇੱਦਾਂ ਹੁੰਦਾ ਨਹੀਂ, ਇਹ ਭਰਮੀ ਹੁੰਦਾ ਸਤਸੰਗ ਜੀ ਵੀ ਮੇਰੇ ਕਰਕੇ। ਇਹਦੇ ਨਾਲ ਦੀ ਇੱਕ ਦਸਵੇਂ ਪਾਤਸ਼ਾਹੀ ਦੇ ਜੀਵਨ ਦੀ ਵੀ ਸਾਖੀ ਇਸੇ ਗ੍ਰੰਥ ਵਿੱਚ ਅੱਗੇ ਚੱਲ ਕੇ ਆਵੇਗੀ, ਜ਼ਰੂਰ ਗੁਰਮੁਖਾਂ ਤੋਂ ਆਪ ਜੀ ਨੇ ਸੁਣੀ ਹੋਵੇਗੀ ਵੀ ਕਿਸੇ ਨੂੰ ਪੈ ਗਿਆ ਸੀ ਇਸ ਤਰ੍ਹਾਂ ਦਾ ਭੁਲੇਖਾ ਵੀ ਇਹ ਮੇਰੇ ਕਰਕੇ ਮੈਂ ਨਾ ਹੋਇਆ ਫਿਰ ਤੁਹਾਡਾ ਕੀ ਬਣੇਗਾ। ਨਹੀਂ ਗੁਰਮੁਖੋ, ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਜੀਵਾਂ ਦਾ ਰਿਜਕ ਪੈਦਾ ਵੀ ਕੀਤਾ ਹੈ ਤੇ ਉਹਨਾਂ ਦੇ ਮੱਥੇ ਉੱਪਰ ਪ੍ਰਾਲਬਧ ਵੀ ਬਣਾ ਕੇ ਰੱਖੀ ਹੋਈ ਹੈ। ਹਾਂ, ਇਹ ਵੀ ਇੱਕ ਮੈਂ ਬੇਨਤੀ ਕਰਕੇ ਫਿਰ ਸਮਾਪਤੀ ਕਰੀਏ ਭਈ ਜੇ ਮੰਨ ਲਓ ਬੱਚਾ ਜ਼ਿਆਦਾ ਪੜ੍ਹ ਗਿਆ ਆਪਣੇ ਪਿਤਾ ਨਾਲੋਂ, ਚੰਗਾ ਲਾਇਕ ਹੈ, ਕੋਈ ਚੰਗਾ ਕਾਰੋਬਾਰ ਕਰ ਲਿਆ ਜਾਂ ਚੰਗੀ ਜੋਬ ਮਿਲ ਗਈ, ਤੇ ਇਹਦਾ ਅਰਥ ਇਹ ਵੀ ਨਹੀਂ ਹੁੰਦਾ ਵੀ ਹੁਣ ਹੂਟੰਗ ਕਰੇ ਆਪਣੇ ਪਿਤਾ ਨਾਲ, ਉਹਨੂੰ ਟਕੋਰਾਂ ਕਰੇ, ਸੁਣਾ ਸੁਣਾ ਕੇ ਆਖੇ ਤੇਰੇ ਕੋਲ ਕੀ ਬਣਿਆ ਸੀ, ਮੈਂ ਦੇਖ ਲਾ ਕਰ ਲਿਆ ਸਾਰਾ ਕੁਝ। ਇਹ ਵੀ ਗੱਲ ਬੱਚਿਆਂ ਵਾਸਤੇ ਵੀ ਨਹੀਂ ਹੁੰਦੀ, ਕਦੀ ਵੀ ਬੱਚੇ ਆਪਣੇ ਪਿਤਾ ਨਾਲੋਂ ਸਿਆਣੇ ਨਹੀਂ ਹੋ ਸਕਦੇ। ਮਹਾਰਾਜ ਬੋਲ ਕਹਿੰਦੇ ਪਿਤਾ ਕਾ ਜਨਮ ਕਿਉਂ ਜਾਣੇ ਪੂਤ, ਪੁੱਤਰ ਨੂੰ ਕੀ ਪਤਾ ਆਪਣੇ ਪਿਤਾ ਦੀ ਗਤੀ ਦਾ, ਆਪਣੇ ਸਮੇਂ ਅਨੁਸਾਰ ਜੋ ਕਰ ਸਕਦਾ ਸੀ ਉਹਨੇ ਆਪਣੇ ਬੱਚਿਆਂ ਵਾਸਤੇ ਕੀਤਾ। ਤੇ ਜੇ ਬੱਚੇ ਨੇ ਮੰਨ ਲਓ ਜ਼ਿਆਦਾ ਹੁਣ ਉਹ ਕੁਆਲੀਫਾਈਡ ਹੋ ਗਿਆ, ਚੰਗਾ ਕੰਮ ਕਰਨ ਲੱਗ ਪਿਆ, ਤੇ ਇਹਦਾ ਅਰਥ ਇਹ ਨਹੀਂ ਵੀ ਪਿਤਾ ਉਹਦਾ ਨਲਾਇਕ ਸੀ, ਨਿਕੰਮਾ ਸੀ, ਇਹ ਅਰਥ ਨਹੀਂ ਹੁੰਦਾ ਇਹਦਾ। ਗੁਰਮੁਖੋ, ਬੱਚੇ ਨੇ ਆਪਣੇ ਮਾਤਾ ਪਿਤਾ ਦਾ ਅਦਬ ਕਰਨਾ ਤੇ ਉਹਨਾਂ ਦਾ ਭਲਾ ਹੋਣਾ, ਇਸ ਲਈ ਕਦੀ ਵੀ ਆਪਣੇ ਵੱਡਿਆਂ ਨੂੰ ਇਹ ਨਾ ਆਖੇ ਤੂੰ ਕੀ ਕੀਤਾ, ਤੇਰੇ ਕੋਲ ਕੀ ਹੋਇਆ, ਜੋ ਕਰ ਸਕਦਾ ਸੀ ਉਹਨੇ ਕੀਤਾ ਭਾਈ। ਹਾਂ, ਸਮਾਂ ਤਬਦੀਲ ਹੋ ਜਾਂਦਾ, ਇਸ ਕਰਕੇ ਚਲੋ ਬੱਚਾ ਅੱਗੇ ਲੰਘ ਗਿਆ ਭਾਵੇਂ ਵਿਦਿਆ ਦੇ ਖੇਤਰ ਚ ਜਾਂ ਕੰਮ ਕਰਕੇ ਵੀ, ਤਾਂ ਵੀ ਉਹਨੂੰ ਆਪਣੇ ਮਾਤਾ ਪਿਤਾ ਦੀ ਆਗਿਆ ਵਿੱਚ ਹੀ ਰਹਿਣਾ ਪਵੇਗਾ, ਤਾਂ ਹੀ ਸਤਸੰਗ ਜੀ ਉਹਦਾ ਭਲਾ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਮਾਤਰ ਪਿੱਤਰ ਤਿਆਗ ਕਹਿ, ਹਾਂਜੀ ਉਹ ਕਹਿੰਦੇ ਮਾਤਾ ਪਿਤਾ ਦੀ ਤਾਂ ਸੇਵਾ ਕਦੇ ਨਹੀਂ ਕੀਤੀ, ਤਾਂ ਉਵੇਂ ਉਹ ਧਰਮ ਕਮਾਉਂਦਾ ਫਿਰਦਾ। ਕਬੀਰ ਸਾਹਿਬ ਨੇ ਆਖਿਆ ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਹੀ, ਪਿੱਤਰ ਭੀ ਬਪਰੇ ਕਹੋ ਕੇ ਪਾਵੇ ਕਊਆ ਕੂਕਰ ਖਾਹੀ। ਕਹਿੰਦੇ ਜੀਵੇ ਦੀ ਜੀਂਦੇ ਦੀ ਸੇਵਾ ਨੀ ਕੀਤੀ, ਚੜ੍ਹਾਈ ਕਰ ਜਾਣ ਤੋਂ ਬਾਅਦ ਸਾਰੇ ਪਿੰਡ ਨੂੰ ਭਾਵੇਂ ਪਕੌੜੇ ਛਕਾਓ, ਫਿਰ ਭਾਵੇਂ ਰਸਗੁੱਲਿਆਂ ਦਾ ਲੰਗਰ ਲਾਓ, ਉਹ ਤਾਂ ਵਿਚਾਰਾ ਪਾਣੀ ਤੋਂ ਤਰਸਦਾ ਚਲੇ ਗਿਆ। ਇਸ ਲਈ ਦੋਨਾਂ ਪੱਖਾਂ ਨੂੰ ਬਰਾਬਰ ਖਿਆਲ ਰੱਖਣਾ ਪਵੇਗਾ। ਗੁਰੂ ਸਾਹਿਬ ਜੀ ਨੇ ਆਖਿਆ ਗੁਰਮੁਖੋ ਤੁਸੀਂ ਇਹ ਭਰਮ ਕੱਢ ਦਿਓ ਕਿ ਤੁਸੀਂ ਪਾਲਦੇ ਪਏ ਆ, ਪਰਮਾਤਮਾ ਨੇ ਰਿਜਕ ਬਣਾਇਆ ਹੋਇਆ ਸਾਰਿਆਂ ਦਾ। ਸੋ ਗੁਰੂ ਸਾਹਿਬ ਜੀ ਨੇ ਸਤਸੰਗ ਜੀ ਕਿਰਪਾ ਕੀਤੀ, ਆਓ ਅੱਜ ਸਿਮਰਨ ਹੈ। ਸਿਮਰਨ ਵਿੱਚ ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨੀ। ਅਸਲ ਵਿੱਚ ਜੀਵਨ ਦਾ ਮਨੋਰਥ ਹੀ ਸਿਮਰਨ ਕਰਨਾ ਹੈ, ਬਾਕੀ ਜੀਵਨ ਨੂੰ ਚੱਲਦਾ ਰੱਖਣ ਵਾਸਤੇ ਧਰਮ ਦੀ ਕਿਰਤ ਤੇ ਸਾਰਾ ਕੁਝ ਸੱਚੇ ਪਾਤਸ਼ਾਹ ਜੀ ਨੇ ਸਮਾਜ ਬਣਾਇਆ, ਦੁਨੀਆਂ ਬਣਾਈ, ਦਿਨ ਰਾਤ ਬਣਾਈ, ਕਿਰਤ ਦਿੱਤੀ, ਕਿਰਤ ਦਾ ਉਪਦੇਸ਼ ਦਿੱਤਾ, ਪਰ ਮਨੋਰਥ ਸਿਮਰਨ ਕਰਨਾ ਹੀ ਹੈ। ਉਹ ਸਤਸੰਗ ਜੀ ਆਪ ਜੀ ਕਰਦੇ ਜੀ ਹਰ ਵੀਕ ਤੇ, ਸੱਚ ਡੇ ਅੱਜ ਵੀ ਕਰੋ ਲਾਹਾ ਪ੍ਰਾਪਤ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰਕੇ ਫਿਰ ਫਤਿਹ ਬੁਲਾਈਏ ਜੀ।
ਸਤਿਗੁਰ ਕੇ ਤਨ ਵਿਖੇ ਸਮਾਏ, ਜਨਮ ਮਰਨ ਕੇ ਬੰਧ ਮਿਟਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।